Good morning. WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Guru Vahe 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 Guru
Chhatti de us data de utte
ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲ ਮੋਚ ਹੈ ਕੁਝ ਸ਼ਬਦ ਮੈਂ ਲੇ ਗਏ।
ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ 'ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ। ਪ੍ਰੋਗਰਾਮ 7 ਵਜੇ ਸ਼ੁਰੂ ਹੋ ਜਾਂਦਾ, 8 ਵਜੇ ਤੱਕ ਚੱਲਦਾ ਪ੍ਰੋਗਰਾਮ ਵਿਰਾਸਤ ਰੇਡੀਓ, ਅਤੇ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ 770 AM ਡਾਲ 'ਤੇ। ਹਰ ਇੱਕ ਦਾ ਆਪਣਾ ਵੱਖਰਾ ਅੰਦਾਜ਼ਾ ਹੁੰਦਾ ਹੋਸਟ ਕਰਨ ਦਾ। ਖਬਰਾਂ ਤੁਸੀਂ ਸੁਣਦੇ ਹੋ ਸਵੇਰ ਤੋਂ ਸ਼ਾਮ ਤੱਕ, ਅਤੇ ਨਾਲ ਨਾਲ ਥੋੜ੍ਹੀ ਬਹੁਤੀ ਐਂਟਰਟੇਨਮੈਂਟ ਵੀ ਹੁੰਦੀ ਹੈ ਸਾਰੀ ਦਿਹਾੜੀ। 770 AM ਡਾਲ 'ਤੇ ਪ੍ਰੋਗਰਾਮ ਸੁਣਿਆ ਕਰੋ, ਅਤੇ ਵੱਖ ਵੱਖ ਸਾਡੇ ਚੈਨਲ ਦੇ ਉੱਪਰ ਦੇਖ ਵੀ ਸਕਦੇ ਹੋ ਪ੍ਰੋਗਰਾਮਸ। ਵਿਰਾਸਤ ਟੀ ਵੀ ਚੱਲਦਾ, ਵਿਰਾਸਤ ਟੀ ਵੀ 7 ਦਿਨ 24 ਘੰਟੇ ਚੱਲਦਾ, ਟਰੈਕਿੰਗ ਟੂਡੇ ਟੀ ਵੀ ਚੱਲਦਾ, ਵਿਰਾਸਤ ਧਾਰਮਿਕ ਚੈਨਲ ਚੱਲਦਾ। ਗੁਰੂ ਦੀ ਬਾਣੀ ਨਾਲ ਜੁੜਨਾ ਚਾਹੁੰਦੇ ਹੋ ਤਾਂ ਜੁੜ ਸਕਦੇ ਹੋ, ਅਤੇ ਖਬਰਾਂ ਤੁਹਾਨੂੰ ਲਾਈਵ ਅਪਡੇਟ ਮਿਲਦੀਆਂ ਹਨ, ਲਾਈਵ ਅਪਡੇਟ ਕੀਤੀ ਜਾਂਦੀ ਹੈ ਖਬਰਾਂ ਦੀ, ਜਿਹਦੇ ਵਿੱਚ ਪੰਜਾਬੀ ਵਿੱਚ ਨਾਲ ਨਾਲ ਇੰਗਲਿਸ਼ ਦੇ ਵਿੱਚ। ਕਿੰਨਾ ਚੰਗਾ ਲੱਗਦਾ ਐਡੀ ਦੂਰ ਬੈਠ ਕੇ ਵੀ ਫਿਰ ਆਪਣੇ ਵਿਰਸੇ ਨਾਲ ਜੁੜੇ ਹੋਏ ਹਾਂ। ਜੁੜਨਾ ਚਾਹੀਦਾ, ਆਪਣੀ ਵਿਰਾਸਤ ਨਹੀਂ ਭੁੱਲਣੀ ਚਾਹੀਦੀ। ਸੋ ਮੈਨੂੰ ਪਤਾ ਅੱਗੇ ਹੁੰਦਾ ਸਾਵੇ ਬੱਚਿਆਂ ਨੂੰ ਇੰਗਲਿਸ਼ ਆਵੇ ਅਤੇ ਪਤਾ ਨਹੀਂ ਕਿੱਡੀ ਤਕੜੀ ਜੋਬ ਮਿਲ ਜਾਣੀ। ਅੱਜ ਕੱਲ੍ਹ ਤਾਂ ਮਲਟੀ ਲੈਂਗੁਏਜ ਆਵੇ ਨਾ, ਤੁਹਾਨੂੰ ਹੋਰ ਵਧੀਆ ਜੋਬ ਮਿਲ ਜਾਂਦੀ। ਆਪਣੀ ਮਾਂ ਬੋਲੀ ਸੰਭਾਲਿਆ ਕਰੋ, ਸੰਭਾਲਣ ਦੀ ਬੜੀ ਜ਼ਰੂਰਤ ਹੈਗੀ ਆ। ਕਈ ਤਾਂ ਸੰਗਦੇ ਰਹਿੰਦੇ ਆ, ਸ਼ਰਮ ਮੰਗਦੇ ਆ, ਸੱਚ ਆ ਸੈਡ ਸਟੋਰੀ। ਤਾਂ ਆਪਣੀ ਮਾਂ ਬੋਲੀ ਹੈਗੀ ਆ, ਸੋ ਆਪਣੀ ਮਾਂ ਨੂੰ ਨਾ ਦੂਰ ਕਰੋ, ਨੇੜੇ ਰੱਖਿਆ ਕਰੋ। ਜੇ ਕੋਈ ਬੱਚਾ ਗਲਤ ਬੋਲਦਾ ਆਪਾਂ ਹੀ ਬੋਲ ਜਾਈਦਾ। ਕਈ ਵਾਰ ਐਸੇ ਅੱਖਰ ਹੁੰਦੇ ਸਾਡੇ ਕੋਲ ਪੜ੍ਹੇ ਹੀ ਨਹੀਂ ਜਾਂਦੇ, ਪਰ ਆਪਾਂ ਫਿਰ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਮਾਂ ਬੋਲੀ ਜਿਹੜੀ ਹੁੰਦੀ ਆ, ਇਹਨੂੰ ਭੁੱਲਿਓ ਨਾ, ਭੁਲਾਇਓ ਨਾ, ਅਤੇ ਕੋਸ਼ਿਸ਼ ਕਰਿਆ ਕਰੋ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਘਰ ਵਿੱਚ ਆਪਣੀ ਪੰਜਾਬੀ ਹੀ ਬੋਲਣ ਦੀ। ਸੋ ਆਹ ਪੀੜ੍ਹੀ ਹੈਗੀ ਆ, ਇਹ ਤੋਂ ਗਾਹਾਂ ਦੀ ਪੀੜ੍ਹੀ ਕਿੰਨੀ ਕੁ ਬੋਲੇਗੀ, ਕਿੰਨੀ ਕੁ ਸਿੱਖੇਗੀ। ਫਿਰ ਵੀ ਕੈਨੇਡਾ ਵਿੱਚ ਬਹੁਤ ਸਾਰੇ ਪੰਜਾਬੀ ਪਹੁੰਚ ਗਏ ਹਨ, ਚਾਹੇ ਹਿੰਦੂ ਹੋਣ, ਚਾਹੇ ਪੰਜਾਬੀ, ਚਾਹੇ ਮੁਸਲਮਾਨ ਹੋਣ। ਆਪਣੇ ਆਪਣੀ ਜਿਹੜੀ ਲੈਂਗੁਏਜ ਆ ਉਹ ਨਹੀਂ ਭੁਲਾਉਣੀ ਚਾਹੀਦੀ, ਉਹਨੂੰ ਯਾਦ ਰੱਖਣਾ ਚਾਹੀਦਾ। ਸੋ ਚੈਨਲ ਦਾ ਨਾਂ ਵੀ ਤਾਂ ਹੀ ਵਿਰਾਸਤ ਰੱਖਿਆ, ਤਾਂ ਆਪਣੀ ਵਿਰਾਸਤ ਨਾ ਭੁੱਲਿਆ ਕਰੋ। ਅੱਜ ਦਿਨ ਹੈਗਾ ਮੰਗਲਵਾਰ, ਸਪਤੰਬਰ ਮਹੀਨੇ ਦੀ 20 ਤਰੀਕ ਹੋ ਗਈ ਆ, ਅਤੇ ਵੈਲਕਮ ਕਰਦੇ ਹਾਂ ਤੁਹਾਡਾ ਵਿਰਾਸਤ ਰੇਡੀਓ 'ਤੇ। ਅੱਜ ਫਿਰ ਮੈਨੂੰ ਇੱਥੇ ਸਟੂਡੀਓ 'ਤੇ ਬੈਠ ਕੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ, 770 AM ਡਾਇਲ ਦੇ ਸਟੂਡੀਓ ਵਿੱਚ ਪ੍ਰੋਗਰਾਮ ਦਾ ਕਰਨ ਦਾ ਮੌਕਾ ਮਿਲਿਆ। ਕੱਲ੍ਹ ਤੋਂ ਆਪਾਂ ਫਿਰ ਬੈਕ ਟੂ ਟੀ ਵੀ ਸਟੂਡੀਓ ਹੋਇਆ ਕਰਾਂਗੇ ਆਪਣੇ, ਕਿਉਂਕਿ ਸਾਡੇ ਇੱਕ ਦੋ ਇੰਪਲੋਈ ਸੀਗੇ ਜਿਹੜੇ ਛੁੱਟੀਆਂ 'ਤੇ ਗਏ ਸੀ। ਛੁੱਟੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ, ਅਤੇ ਕਾਫੀ ਸਾਰੀ ਚੇਂਜਸ ਆ ਰਹੀ ਹੈ ਵਿਰਾਸਤ ਟੀ ਵੀ 'ਤੇ। ਕੋਸ਼ਿਸ਼ ਕਰਿਆ ਕਰਨਗੇ ਲਾਈਵ ਔਨ ਦਾ ਸਪੋਟ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਉਣ ਦੀ, ਜੋ ਕੁਝ ਹੋ ਰਿਹਾ ਕਮਿਊਨਿਟੀ ਦੇ ਵਿੱਚ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਜ਼ਰੂਰ। ਅੱਜ ਕੱਲ੍ਹ ਤਾਂ ਮੋਰਗੇਜ ਪ੍ਰੋਪਰਟੀਜ਼ ਜਾਂ ਇਨਫਲੇਸ਼ਨ ਜਾਂ ਲਿਵਿੰਗ ਐਕਸਪੈਂਸ ਹਰ ਇੱਕ ਚੀਜ਼ ਮਹਿੰਗੀ ਹੋਈ ਜਾਂਦੀ ਹੈਗੀ ਆ। ਕੱਲ੍ਹ ਰਾਣੀ ਦਾ ਫਿਊਨਰਲ ਹੋਇਆ ਸੀਗਾ ਅਤੇ ਹਰ ਇੱਕ ਨੇ ਚਲੇ ਜਾਣਾ। ਹਰਪ੍ਰੀਤ ਢਿੱਲੋਂ ਸਾਹਿਬ ਪ੍ਰੋਗਰਾਮ ਦੇਖ ਰਹੇ ਹਨ। ਢਿੱਲੋਂ ਸਾਹਿਬ ਗੁੱਡ ਮਾਰਨਿੰਗ ਜੀ ਹਰਪ੍ਰੀਤ ਢਿੱਲੋਂ ਸਾਹਿਬ। ਐਨਰਜੀ ਕਿੱਥੋਂ ਮਿਲਦੀ ਆ? ਪੋਜ਼ਿਟਿਵ ਐਨਰਜੀ ਬੜੀ ਲੋੜ ਹੁੰਦੀ ਆ। ਗੁਰੂ ਦੀ ਬਾਣੀ ਤਾਂ ਹੀ ਲੋਕ ਸਵੇਰੇ ਪੜ੍ਹਦੇ ਕਹਿੰਦੇ ਸਾਨੂੰ ਐਨਰਜੀ ਮਿਲ ਜਾਂਦੀ ਹੈਗੀ ਆ। ਸੋ ਪੋਜ਼ਿਟਿਵ ਹੀ ਸੋਚਣਾ ਚਾਹੀਦਾ, ਸਵੇਰੇ ਉੱਠ ਕੇ ਨਹੀਂ ਸੋਚਦਾ ਹਾਏ ਫਿਰ ਉੱਠ ਕੇ ਕੰਮ 'ਤੇ ਜਾਣਾ ਪੈਂਦਾ। ਸੋ ਮੈਨੂੰ ਵੀ ਅੱਜ ਤੱਕ ਪਿਛਲੇ 35 ਸਾਲਾਂ ਤੋਂ ਆਪਾਂ 5 ਕੁ ਘੰਟੇ ਮਸੀਂ ਸੌਂਦਾ ਪਰ ਬੜਾ ਨਜ਼ਾਰਾ, ਸੌਂ ਕੇ ਮੈਂ ਕਹਿੰਦਾ ਵੇਸਟ ਆਫ ਟਾਈਮ ਆ, ਜਾਗ ਪਏ ਤਾਂ ਮੁੜ ਕੇ ਗੋ। ਨਿੱਕ ਮਹਿੰਗੀ ਜੀ ਪ੍ਰੋਗਰਾਮ ਦੇਖ ਰਹੇ ਹਨ, ਸਰਬਤ ਫਾਰੂਕ ਜੀ ਪ੍ਰੋਗਰਾਮ ਦੇਖ ਰਹੇ ਹਨ। ਨਿੱਕ ਮਹਿੰਗੀ ਜੀ ਗੁੱਡ ਮੋਰਨਿੰਗ। ਸੋ ਬੜੀ ਮਿਹਨਤ ਕਰਦੇ ਆ ਹਰ ਇੱਕ ਬੰਦਾ ਆਪਣੀ ਫੀਲਡ ਦੇ ਵਿੱਚ। ਨਿੱਕ ਸਾਹਿਬ ਰੀਅਲ ਸਟੇਟ ਵਿੱਚ ਰੌਣਕਾਂ ਲਾਈ ਫਿਰਦੇ ਆ ਅਤੇ ਇਹਨਾਂ ਦੀ ਮੈਸੇਜ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ। ਸੋ ਇੰਸ਼ੋਰੈਂਸ ਦੀ ਵੀ ਲੋੜ ਪੈਂਦੀ ਆ, ਕੱਲ੍ਹ ਕੱਲ੍ਹ ਇਹਨਾਂ ਨੂੰ ਤੁਹਾਡੀ ਮਦਦ ਕਰ ਦੇਣਗੇ ਇੰਸ਼ੋਰੈਂਸ ਦੇ ਵਿੱਚ। ਸੋ ਪੈਸੇ ਜੋੜਨੇ ਟਿਪ ਟਿਪ ਨਿੱਕ ਨਿੱਕਾ ਬੂੰਦ ਬੂੰਦ ਕਰਕੇ ਜੋੜ ਲਉਂਗੇ ਤਾਂ ਜੁੜ ਜਾਂਦੇ ਹਨ। ਕਈ ਵਾਰੀ ਬੰਦਾ ਸੋਚਦਾ ਵੀ ਕਾਰ ਇੰਸ਼ੋਰੈਂਸ ਤਾਂ ਲੈਣੀ ਹੀ ਪੈਣੀ ਆ, ਲਾਈਫ ਇੰਸ਼ੋਰੈਂਸ ਕੱਲ੍ਹ ਲੈ ਲਈਏ, ਉਹ ਵੀ ਪੈਸੇ ਤੁਹਾਡੇ ਬੈਂਕ ਵਿੱਚ ਪੈ ਰਹਿੰਦੇ ਹਨ, ਜੁੜ ਜਾਂਦੇ ਹਨ। ਜਦੋਂ ਥੋੜ੍ਹੇ ਥੋੜ੍ਹੇ ਕਰਕੇ ਜੋੜੀ ਜਾਵੋ ਤਾਂ ਜੁੜਦੇ ਰਹਿੰਦੇ ਹਨ ਜੀ। ਆਪਣੇ ਸੈੱਲਫੋਨ ਦੇ ਬਿੱਲ ਦੇਖੋ, ਪਿਛਲੇ 20-25 ਸਾਲਾਂ ਵਿੱਚ ਮਹੀਨੇ ਦੇ ਕਿੰਨੇ ਪੈਸੇ ਦਿੰਦੇ ਸੀ ਅਤੇ ਕਿੱਧਰ ਗਏ? ਉਹ ਲੱਖਾਂ ਦੇ ਹਿਸਾਬ ਲੋਕਾਂ ਨੇ ਸੈੱਲਫੋਨ ਦੇ ਬਿੱਲ ਦਿੱਤੇ ਹੋਣੇ ਆ। ਸੋ ਭਾਵੇਂ ਥੋੜ੍ਹੇ ਦਿੰਦੇ ਸੀਗੇ ਪਰ ਬੰਦਾ ਜੇ ਐਡ ਅਪ ਕਰ ਲਵੇ ਨਾ, ਕਈਆਂ ਨੇ ਕੈਲਕੂਲੇਟ ਕੀਤਾ, ਜਿਹੜੇ ਫਾਈਨੈਂਸ਼ੀਅਲ ਪਲਾਨ ਕੈਲਕੂਲੇਟ ਕੀਤਾ ਹੁੰਦਾ ਵੀ ਡਾਲਰ ਦੀ ਕੌਫੀ ਪੀਂਦੇ ਆ ਅਤੇ ਬੇਗਲ ਲੈਂਦੇ ਆ, ਜੇ ਤੁਸੀਂ ਇਹ ਚਾਹ ਘਰ ਬਣਾ ਕੇ ਪੀ ਲਵੋ ਤੁਹਾਡੇ ਕੋਲ 40-50 ਡਾਲਰ ਇੰਨੇ ਸਾਲਾਂ ਬਾਅਦ ਜੁੜਿਆ ਹੋਣਾ ਸੀਗਾ। ਸੋ ਜਦੋਂ ਔਖਾ ਟਾਈਮ ਆਉਂਦਾ ਨਾ, ਇੱਦਾਂ ਦੇ ਜਿਹੜੇ ਫਿਗਰ ਹੈ ਦੇਖਣ ਨੂੰ ਬਹੁਤ ਮਿਲਦੇ ਹਨ। ਕਿਸੇ 'ਤੇ ਔਖਾ ਟਾਈਮ ਨਾ ਆਵੇ। ਔਖਾ ਟਾਈਮ ਕੀ ਆਪਾਂ ਲਿਆਂਦਾ? ਐਡੇ ਐਡੇ ਘਰ ਰਹਿ ਕੇ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਾਰਾਂ ਸਭ ਤੋਂ ਮਹਿੰਗੀਆਂ ਹੋਣ। ਸੋ ਲੈਣੇ ਵੀ ਚਾਹੀਦੇ ਹਨ, ਖਰੀਦਣੇ ਵੀ ਚਾਹੀਦੇ ਹਨ, ਅਫੋਰਡੇਬਿਲਟੀ ਰੱਖਿਆ ਕਰੋ। ਕਿਉਂਕਿ ਬੱਚਿਆਂ ਨੇ ਸਕੂਲ ਵੀ ਜਾਣਾ, ਬੱਚਿਆਂ ਨੇ ਯੂਨੀਵਰਸਿਟੀ ਵੀ ਜਾਣਾ, ਬੱਚਿਆਂ ਨੇ ਖੇਡਣਾ ਵੀ, ਤੁਸੀਂ ਇਹਨਾਂ ਨੂੰ ਕਿਤੇ ਗੇਮਾਂ 'ਤੇ ਵੀ ਲੈ ਕੇ ਜਾਣਾ, ਉਹ ਲਾਈਫ ਵੀ ਬੜੀ ਜ਼ਰੂਰੀ ਹੈਗੀ ਆ। ਅਤੇ ਮਿਸ ਨੇ ਕਹਿੰਦਾ ਸੂਟ ਵੀ ਲੈਣਾ ਹੁੰਦਾ, ਉਹ ਲਾਈਫ ਵੀ ਬੜੀ ਜ਼ਰੂਰੀ ਆ। ਮੈਨੂੰ ਪਤਾ ਹਰ ਇੱਕ ਚੀਜ਼ ਮਹਿੰਗੀ ਹੋ ਗਈ ਆ, ਔਖਾ ਟਾਈਮ ਵੀ ਸੌਖੇ ਵਿੱਚ ਬਦਲ ਜਾਵੇਗਾ। ਆਪਾਂ ਪਿਛਲੇ 1979 ਤੋਂ ਕੈਨੇਡਾ ਵਿੱਚ ਆਏ ਹੋਏ ਹਾਂ, ਬਹੁਤ ਕੁਝ ਦੇਖਿਆ। ਮਾਰਕੀਟ ਅਪ, ਮਾਰਕੀਟ ਡਾਊਨ, ਮਾਰਕੀਟ ਅਪ, ਮਾਰਕੀਟ ਡਾਊਨ। ਸੋ ਮਾਰਕੀਟ ਅਪ ਡਾਊਨ ਹੋ ਜਾਵੇ ਪਰ ਤੁਸੀਂ ਆਪਣੀ ਜ਼ਿੰਦਗੀ ਨੂੰ ਬੈਲੈਂਸ ਵਿੱਚ ਰੱਖਣਾ, ਪੋਜ਼ਿਟਿਵ ਲਾਈਫ ਵਿੱਚ ਰੱਖਣਾ। ਜਿਹੜੇ ਨੈਗੇਟਿਵ ਹਨ ਉਹ ਮਿੱਤਰ ਦੋਸਤ ਦੂਰ ਕਰਦੇ ਆ, ਯਾਰ ਸੋਚ ਹੀ ਬੜੀ ਨੈਗੇਟਿਵ ਹੈ, ਸਾਰਾ ਹੀ ਨੈਗੇਟਿਵ ਹੀ ਸੋਚਦੇ ਆ ਕਿ ਇਹੀ ਬੜੀ ਜਲਦੇ ਆ, ਵੀ ਉਹਦਾ ਫੰਕਸ਼ਨ ਕਿੱਦਾਂ ਵਧੀਆ ਹੋ ਗਿਆ, ਉਹ ਪੈਸੇ ਕਿੱਦਾਂ ਇੰਨੇ ਕਮਾ ਗਿਆ, ਯਾਰ ਕਿਸੇ ਨੇ ਮਿਹਨਤ ਕੀਤੀ ਆ, ਕਮਾ ਗਏ ਹਨ, ਕਮਾਉਣੇ ਵੀ ਚਾਹੀਦੇ ਹਨ। ਸੋ ਜਾਗਣਾ ਪੈਂਦਾ, ਰਾਤ ਦਿਨ ਮਿਹਨਤ ਕਰਨੀ ਪੈਂਦੀ ਆ। ਮੈਂ ਹਰਪ੍ਰੀਤ ਢਿੱਲੋਂ ਸਾਹਿਬ ਨਾਲ ਕਾਫੀ ਵਾਰੀ ਗੱਲਬਾਤ ਕੀਤੀ ਆ ਅਤੇ ਕਹਿੰਦੇ ਸਵੇਰੇ ਉੱਠ ਕੇ ਕਹਿੰਦੇ ਪਾਠ ਪੜ੍ਹੀਦਾ ਤਾਂ ਗੁੱਡ ਐਨਰਜੀ, ਪੋਜ਼ਿਟਿਵ ਐਨਰਜੀ ਮਿਲ ਜਾਂਦੀ ਆ ਅਤੇ ਗੁਰੂ ਦੇ ਸਹਾਰੇ ਦੇ ਨਾਲ ਆਪਾਂ ਤੁਰਦੇ ਫਿਰਦੇ ਹਾਂ। ਇਹ ਰੱਬ ਇੱਕ ਆ, ਇੱਕ ਹੈਗਾ ਆ, ਪਰ ਕੀ ਦੁਨੀਆ ਸਮਝਦੀ ਰੱਬ ਇੱਕ ਆ? ਉਹ ਕਹਿੰਦਾ ਮੇਰਾ ਹੀ ਰੱਬ ਆ, ਉਹ ਕਹਿੰਦਾ ਮੇਰਾ ਹੀ ਰੱਬ ਆ, ਉਹ ਕਹਿੰਦਾ ਮੇਰਾ ਹੀ ਗੁਰੂ ਕਰਿਆ, ਕਹਿੰਦਾ ਮੇਰਾ ਹੀ ਗੁਰੂ ਕਰਿਆ। ਉੱਧਰੋਂ ਵੋਟਾਂ ਪਈਆਂ ਰੈਫਰੈਂਡਮ ਦੀਆਂ, ਸੋ ਵਧਾਈ ਹੋਵੇ ਜਿਹਨੇ ਪਾਈਆਂ, ਨਹੀਂ ਪਾਈਆਂ ਉਹਨਾਂ ਨੂੰ ਵੀ ਵਧਾਈ ਹੋਵੇ। ਸੋ ਕੀ ਇਹ ਰਿਐਲਿਟੀ ਆ? ਮੇਰੇ ਵਾਸਤੇ ਸੋਫਾ ਸਾਨੂੰ ਸੁਪਨਾ ਜਿਹਾ ਲੱਗਦਾ, ਪਰ ਰਿਐਲਿਟੀ ਕਿੱਦਾਂ ਹੋ ਸਕਦੀ? ਇੱਥੇ ਤਾਂ ਕਬੈਕ ਨੂੰ ਵੀ ਆਪਣੀ ਜਗ੍ਹਾ ਨਹੀਂ ਮਿਲੀ ਅਤੇ ਆਪਾਂ ਇਹ ਚਾਹੁੰਦੇ ਹਾਂ। ਇੰਡੀਆ ਦੇ ਵਿੱਚ ਅਖਬਾਰਾਂ ਵਿੱਚ ਕੋਈ ਖਬਰ ਨਹੀਂ ਲੱਗੀ, ਜਾਂ SCPC ਨੇ ਕੋਈ ਬਿਆਨ ਨਹੀਂ ਦਿੱਤਾ, ਜਾਂ ਕੋਈ ਵਧਾਈ ਦਿੱਤੀ ਆ ਵੀ ਐਡਾ ਭਰਮਾ ਇਕੱਠ ਹੋਇਆ, ਕਿਸੇ ਪਾਸੇ ਵੀ ਕੋਈ ਖਬਰ ਨਹੀਂ ਲੱਗੀ ਸੀ। ਇੱਕ ਹੋਰ ਔਰਗਨਾਈਜੇਸ਼ਨ ਖੜ੍ਹੀ ਹੋ ਗਈ ਆ, ਜਾਂ SCPC ਵਾਲੇ ਸਾਡੇ ਇੱਧਰ ਸਿੱਖਾਂ ਨੂੰ ਸਿੱਖ ਨਹੀਂ ਮੰਨਦੇ। ਆਈ ਡੋਂਟ ਨੋ ਵਟ ਇਜ਼ ਗੋਇੰਗ ਔਨ, ਬਟ ਯੂ ਗਾਈਜ਼ ਨੋ ਦਾ ਹੋਲ ਸਟੋਰੀ। ਆਪਾਂ ਕੈਨੇਡਾ ਵਿੱਚ ਆਏ ਹਾਂ ਕੈਨੇਡੀਅਨ ਬਣ ਕੇ ਰਹਿਣ ਵਾਸਤੇ, ਆਪਣੇ ਵਿਰਸੇ ਨੂੰ ਆਪਣੇ ਧਰਮ ਨੂੰ ਨਹੀਂ ਭੁੱਲਣਾ ਚਾਹੀਦਾ, ਤਾਂ ਜੇ ਆਏ ਹਾਂ ਤਾਂ ਰਹੋ, ਜੀ ਸੱਦ ਕੇ ਰਹੋ ਕੈਨੇਡਾ ਦੇ ਵਿੱਚ, ਸਾਫ਼ ਸੁਥਰਾ ਰੱਖੋ ਕੈਨੇਡਾ ਨੂੰ, ਧਰਤੀ ਬੜੀ ਸਾਫ਼ ਸੁਥਰੀ ਹੈਗੀ ਆ। ਬੱਚੇ ਜਿਹੜੇ ਆਏ ਹੋਏ ਹਨ, ਹੱਥ ਜੋੜ ਕੇ ਬੇਨਤੀ ਹੈਗੀ, ਮੈਨੂੰ ਪਤਾ ਤੁਸੀਂ ਰਾਤ ਦਿਨ ਮਿਹਨਤ ਕਰ, ਤੁਸੀਂ ਘੁੰਮਣਾ ਫਿਰਨਾ ਚਾਹੁੰਦੇ, ਗੱਡੀ ਦੀ ਚੀਕਾਂ ਕਢਾਉਣਾ ਚਾਹੁੰਦੇ, ਪਰ ਨਾ ਕਰਿਆ ਕਰੋ ਕੰਮ। ਸਪੈਸ਼ਲੀ ਸਕੂਲ ਏਰੀਆ ਦੇ ਵਿੱਚ ਮੈਂ ਕਈ ਵਾਰੀ ਕਾਰਾਂ ਦੇਖਦਾ ਬੜੀ ਸਪੀਡ ਚੱਕਦੀਆਂ ਹਨ, ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਬੱਚਿਆਂ ਨੇ ਕਿੱਧਰੋਂ ਤੁਰਪਣ, ਜਾਂ ਬਜ਼ੁਰਗਾਂ ਨੇ ਕਾਰ ਦੇ ਵਿੱਚੋਂ ਨੇ ਕਹਿੰਦਾ ਤੁਹਾਡੀਆਂ ਬ੍ਰੇਕਾਂ ਲੱਗਣੀਆਂ, ਨਾ ਉਹਨਾਂ ਦੀਆਂ ਬ੍ਰੇਕਾਂ ਲੱਗਣੀਆਂ, ਫਿਰ ਜ਼ਿੰਦਗੀ ਦੀਆਂ ਬ੍ਰੇਕਾਂ ਲੱਗ ਜਾਂਦੀਆਂ ਹੈਗੀਆਂ। ਸਾਫ਼ ਸੁਥਰੀ ਕੰਟਰੀ ਨੂੰ ਸਾਫ਼ ਸੁਥਰੀ ਹੀ ਰੱਖੋ। ਰੂਲਸ ਐਂਡ ਰੈਗੂਲੇਸ਼ਨ ਬੜੇ ਇੱਥੇ ਸੌਖੇ ਸੀਗੇ, ਪਰ ਆਪਾਂ ਹੁਣ ਚੇਂਜ ਕਰਨ ਲੱਗੇ। ਉਹ ਵੀ ਟਾਈਮ ਸੀਗਾ ਜਦੋਂ ਆਪਾਂ ਕਦੇ ਘਰ ਨੂੰ ਲੌਕ ਨਹੀਂ ਲਾਈਦਾ ਸੀਗਾ, ਜੇ ਕੋਈ ਆ ਵੀ ਜਾਂਦਾ ਸੀਗਾ, ਜਿੱਥੇ ਜਿੰਨੀਆਂ ਮੈਂ ਇੱਥੇ ਕਹਾਣੀਆਂ ਸੁਣੀਆਂ ਜਾਂ ਰਿਐਲਿਟੀ ਦੇਖੀ ਆ, ਛੋਟੇ ਛੋਟੇ ਟਾਊਨਾਂ ਦੇ ਵਿੱਚ ਜੇ ਕਿਸੇ ਨੂੰ ਭੁੱਖ ਲੱਗਦੀ ਸੀ ਦਰਵਾਜ਼ਾ ਖੜਕਾਉਂਦੇ ਸੀਗੇ, ਜੇ ਕੋਈ ਨਹੀਂ ਸੀਗਾ ਘਰ ਕੌਫੀ ਬਣਾ ਕੇ ਕੌਫੀ ਪੀ ਕੇ ਖਾ ਪੀ ਕੇ ਫਰਿੱਜ ਵਿੱਚੋਂ ਨੋਟ ਲਿਖ ਜਾਂਦੇ ਸੀ ਅਤੇ ਪੈਸੇ ਛੱਡ ਜਾਂਦੇ ਸੀਗੇ। ਕਿਆ ਬਾਤ ਆ, ਕਾਫੀ ਕੁਝ ਚੇਂਜ ਹੋ ਗਿਆ। ਲੋਕ ਲਾਉਣ ਲੱਗ ਪਏ, ਗੱਡੀਆਂ ਨੂੰ ਲੋਕ ਲਾਉਣ ਲੱਗ ਪਏ, ਹੁਣ ਤਾਂ ਕਿਤੇ ਲਾਈਟਾਂ 'ਤੇ ਵੀ ਖੜੇ ਹੋਏ ਲੋਕ ਲਾ ਕੇ ਰੱਖੇ ਤਾਂ ਪਤਾ ਨਹੀਂ ਕਿਹੜੇ ਵੇਲੇ ਚੋਰੀ ਹੋ ਜਾਣੀ ਆ। ਚੋਰੀਆਂ ਬਹੁਤ ਹੁੰਦੀਆਂ ਹਨ, ਸਿਚੁਏਸ਼ਨ ਬੜੀ ਗੰਭੀਰ ਹੋਈ ਪਈ ਆ, ਸਪੈਸ਼ਲੀ ਮਿਸਿਸਾਗਾ ਬਰੈਂਪਟਨ, ਸਪੈਸ਼ਲੀ ਬਰੈਂਪਟਨ ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਆਉਣੀਆਂ ਹੈਗੀਆਂ। ਜਿਸ ਹਿਸਾਬ ਨਾਲ ਗੱਡੀਆਂ ਦੀ ਚੋਰੀ, ਐਕਸੀਡੈਂਟਸ, ਨੰਬਰ ਆਫ ਪੀਪਲ ਲਿਵਿੰਗ ਇਨ ਅ ਹਾਊਸ, ਕਿਉਂਕਿ ਇੱਕ ਜਗ੍ਹਾ ਵਿੱਚ ਜਿਹੜਾ ਘਰ ਬਣਾਇਆ ਹੁੰਦਾ ਉਹ ਐਵਰੇਜ ਰੱਖੀ ਇੰਨੇ ਕੁ ਬੰਦਿਆਂ ਨੇ ਰਹਿਣਾ, ਜੇ ਇੱਕ ਘਰ ਵਿੱਚ 20-20 25-25 ਜਣੇ ਹੋ ਗਏ, ਜਿਹੜੀ ਪਾਈਪਲਾਈਨ ਚਾਹੇ ਸੂਰ ਸਿਸਟਮ ਆ ਚਾਹੇ ਬਿਜਲੀ ਦਾ ਸਿਸਟਮ ਆ, ਤਾਂ ਉਹ ਭਾਰ ਤਾਂ ਪੈਣਾ ਪੈਣਾ। ਫਿਰ ਕਹਿੰਦੇ ਜੀ ਵੀ ਬਿਜਲੀ ਬੜੀ ਜਾਂਦੀ ਆ ਜਾਂ ਆਹ ਜਿਹੜਾ ਸੂਰ ਦੀ ਪਾਈਪਲਾਈਨ ਬੈਕਅਪ ਕੱਲੇ ਹੋ ਗਈ ਆ, ਰੀਜ਼ਨ ਆ ਉਸ ਹਿਸਾਬ ਨਾਲ ਪਾਈਪ ਰੱਖੇ ਹੁੰਦੇ ਵੀ ਅਗਲੇ 30-40 ਸਾਲਾਂ ਵਿੱਚ ਚੇਂਜ ਨਾ ਕਰਨੇ ਪੈਣ, ਜਿਸ ਹਿਸਾਬ ਨਾਲ ਪਾਪੂਲੇਸ਼ਨ ਹੁੰਦੀ ਆ, ਜੇ ਇੱਕ ਘਰ ਵਿੱਚ 50-50 ਜਣੇ ਰਹਿੰਦੇ ਫਿਰ ਸਿਚੁਏਸ਼ਨ ਚੇਂਜ ਹੋਣੀ ਹੈਗੀ ਹੈ ਨਾ ਜ਼ਰੂਰ। ਸੋ ਰੈਂਟਲ ਪ੍ਰੋਪਰਟੀਜ਼ ਨਹੀਂ ਹਨ, ਰੈਂਟਲ ਪ੍ਰੋਪਰਟੀਜ਼ ਨਹੀਂ ਹਨ। ਜੋਰਾ ਸਿੰਘ ਇਜ਼ ਵਾਚਿੰਗ, ਜੋਰਾ ਸਿੰਘ ਜੀ ਵੈਲਕਮ, ਥੈਂਕ ਯੂ ਵੈਰੀ ਮੱਚ। ਜਸਵੀਰ ਬੋਲਾ ਇਜ਼ ਵਾਚਿੰਗ ਫਰੋਮ USA, ਵੈਲਕਮ ਤੁਹਾਡਾ। ਸੋ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਮੈਂ ਆਉਣ ਵਾਲੇ ਦਿਨਾਂ ਵਿੱਚ ਮੋਸਟਲੀ ਇੱਥੇ ਦੀ ਗੱਲਬਾਤ ਕਰਿਆ ਕਰਾਂਗੇ, ਸਪੈਸ਼ਲੀ TV ਦੇ ਉੱਪਰ ਵਿਰਾਸਤ TV ਤੁਸੀਂ ਦੇਖਿਆ ਕਰੋ। ਵੱਖਰੇ ਤਰੀਕੇ ਨਾਲ ਚੈਨਲ ਲਾਂਚ ਕੀਤਾ, ਸਾਡੀ ਟੀਮ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ 416-451-2222 'ਤੇ ਮੇਰੇ ਨਾਲ ਸੰਪਰਕ ਕਰ ਲਿਓ, ਤੁਹਾਨੂੰ ਜੋਬ ਮਿਲ ਸਕਦੀ ਹੈਗੀ ਆ। ਅਤੇ ਨਾਲ ਦੇ ਨਾਲ ਸਵੇਰੇ ਸਵੇਰੇ ਜਦੋਂ ਕੌਫੀ ਲੈਂਦੇ ਨਾ, ਮੈਂ ਬਹੁਤ ਵਾਰੀ ਦੇਖਿਆ ਨਾ ਲੋਕ 100-100, 200-400 ਡਾਲਰ ਨਾਲ ਸਿੱਟਦੇ, ਵਿਆਹਾਂ 'ਤੇ ਸ਼ਾਦੀ ਖੁਸ਼ੀ ਵਿੱਚ ਸਿੱਟਦੇ ਹਨ, ਜਾਂ ਕਿਤੇ ਬਾਰ 'ਤੇ ਗਏ ਹੋਏ ਟਿਪ ਦਿੰਦੇ ਆ 15%, 20%। ਸਾਡੀ ਯਾਰ ਬੱਚੀਆਂ ਟਿਮ ਹੋਟਲ 'ਤੇ ਕੰਮ ਕਰਦੀਆਂ, ਜੇ ਕਿਤੇ 2-4 ਡਾਲਰ ਕੱਢਦੇ ਕਰੋ ਐਕਸਟਰਾ, ਉਹ ਵੀ ਖੁਸ਼ ਹੋ ਜਾਂਦੀਆਂ, ਬੜਾ ਔਖਾ ਹੋ ਕੇ ਕੰਮ ਕਰਦੀਆਂ ਹਨ। ਅਤੇ ਬੁਲਾਇਆ ਕਰੋ ਚੰਗੀ ਤਰੀਕੇ ਨਾਲ, ਸਤਿ ਸ਼੍ਰੀ ਅਕਾਲ ਭਾਵੇਂ ਬੁਲਾ ਦਿਆ ਕਰੋ, ਉਹ ਵੀ ਬੁਲਾ ਦਿੰਦੀਆਂ ਹਨ। ਪਰ ਜਦੋਂ ਕਿਤੇ ਸਰਵਿਸ ਮਿਲਦੀ ਹੈ ਨਾ ਕਿ ਬੱਚੇ ਨੂੰ ਕਿ $1-2 ਐਕਸਟਰਾ ਦੇ ਦਿਓ ਭਾਣ ਦੀ ਨਾਲ ਵੇਟ ਕਰਿਆ ਕਰੋ, ਉਹ ਵੱਡੀ ਸੇਵਾ ਹੈ, ਬਹੁਤ ਵੱਡੀ ਸੇਵਾ ਹੈ। ਕੋਈ ਇਹਨਾਂ ਜਗ੍ਹਾ 'ਤੇ ਪੈਸੇ ਵੀ ਘੱਟ ਮਿਲਦੇ ਆ, ਕੰਮ ਵੀ ਬਹੁਤ ਕਰਨਾ ਪੈਂਦਾ, ਟਿਪ ਆਪਾਂ ਉੱਥੇ ਦੇ ਦਿੰਦੇ ਹਾਂ ਜਿੱਥੇ ਪੈਗ ਸ਼ੈਗ ਲਾ ਕੇ, ਸਰਵਿਸ ਵੀ ਬੜੀ ਮਾੜੀ ਮਿਲਦੀ ਹੈ, ਫਿਰ ਵੀ ਉਹ 15-20% ਟਿਪ ਦੇ ਦੇਈਦਾ। ਸੋ ਕਾਰ ਵਾਸ਼ 'ਤੇ ਖੜ੍ਹੇ ਆ, ਕੋਈ ਬੱਚੇ ਕੰਮ ਕਰਦੇ, ਹੁਣ ਠੰਡ ਆ ਜਾਣੀ ਹੈ, ਫਿਰ ਵੀ ਉਹਨਾਂ ਨੇ ਹਟਣਾ ਨਹੀਂ, ਉਹਨਾਂ ਨੂੰ ਟਿਪ ਦਿਆ ਕਰੋ ਅਤੇ ਉਹ ਵੀ ਯਾਦ ਰੱਖਿਆ ਕਰਨਗੇ, ਜ਼ਿੰਦਗੀ ਉਹ ਵੀ ਆਪਣੀ ਵਧੀਆ ਤੋਰ ਲੈਣ। ਲਓ ਜੀ ਮੈਂ ਸਟੂਡੀਓ ਨੰਬਰ ਦੱਸ ਦਿੰਦਾ, 416-620-1778, 416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਹੈ। ਅਤੇ ਮੇਰੇ ਨਾਲ ਬਾਹਰ ਵੀ ਸੰਪਰਕ ਕਰਨਾ, 416-451-2222 'ਤੇ ਕਰ ਸਕਦੇ ਹੋ। ਸੋ ਅਫੋਰਡੇਬਿਲਟੀ ਬੜੀ ਹਾਰਡ ਹੋਈ ਪਈ ਹੈਗੀ ਆ, ਹਜੇ ਜਸਟਿਨ ਟਰੂਡੋ ਨੇ ਜਿਹੜੇ ਪੈਸੇ ਵੰਡੇ ਹੋਏ ਹਨ, ਜਿਹਨਾਂ ਨੇ 40-40, 60-60 ਹਜ਼ਾਰ ਪਤਾ ਨਹੀਂ ਕਿੰਨਾ ਕੁ ਲਿਆ ਸੀ, ਆਈ ਬਿਲੀਵ 40-60 ਹਜ਼ਾਰ ਸੀਗਾ, ਇੰਨਾ ਮੋੜਨਾ ਇੰਨਾ ਨਹੀਂ ਮੋੜਨਾ, ਪਰ ਜਿਹੜਾ ਨਹੀਂ ਮੋੜਨਾ ਉਹਨਾਂ ਨੇ ਵੀ ਟਰੈਕ ਡਾਊਨ ਕਰਨਾ ਵੀ ਕੱਲ੍ਹ ਨਹੀਂ ਮੋੜ ਸਕਦੇ। ਸੋ ਹਰ ਇੱਕ ਪਾਸੇ ਹੁਣ ਕੁੱਟ ਪੈਣੀ ਆ, ਉੱਧਰੋਂ ਇੰਟਰਸਟ ਰੇਟ ਵੱਧ ਰਿਹਾ, ਉੱਧਰੋਂ ਟੂਡੋ ਨੇ ਪੈਸੇ ਮੰਗਣ ਲੱਗ ਪੈਣਾ, ਕਹਿਣਾ ਜੀ ਪੈਸੇ ਦਿਓ। ਸੋ ਦੇਣੇ ਵੀ ਚਾਹੀਦੇ ਆ, ਸਰਕਾਰ ਨੇ ਦਿੱਤੇ ਸੀਗੇ ਤੁਹਾਡੀ ਹੈਲਪ ਕਰਨ ਵਾਸਤੇ, ਟੈਂਪਰਰੀ ਦਿੱਤੇ ਸੀਗੇ ਵੀ ਮੋੜ ਦਿਓ, ਜੇ ਨਹੀਂ ਮੋੜਦੇ ਫਿਰ ਵੀ ਉਹਨਾਂ ਨੇ ਪੁੱਛਣਾ ਵੀ ਮੋੜਦੇ, ਕੱਲ੍ਹ ਹੀ ਨਹੀਂ ਹੈਗੇ, ਜਵਾਬ ਤਾਂ ਦੇਣਾ ਪੈਣਾ ਨਾ, ਉਹ ਸਾਡੇ ਪੈਸੇ ਆ, ਟੈਕਸਪੇਅਰ ਦੇ ਪੈਸੇ ਹੈਗੇ ਆ। ਸੋ ਮੋੜ ਦਿਓ ਜ਼ਰੂਰ। ਮੈਂ ਨਾ ਇੱਕ ਗੀਤ ਲਾਉਣਾ, ਮੈਨੂੰ ਬਹੁਤ ਰਿਕੁਐਸਟ ਹੈ ਕਿ ਤੰਬੜ ਤੂੰ ਸਟੂਡੀਓ 'ਚ ਬੈਠਾ ਗੀਤ ਲਾ ਦੇ, ਮੁਹੰਮਦ ਸਦੀਕ ਦਾ ਅਤੇ ਆਪਣੇ ਸੁਰਿੰਦਰ ਕੌਰ ਦਾ ਬੜਾ ਪਿਆਰਾ ਇਹ ਗੀਤ ਹੈਗਾ। ਸਦੀਕ ਸਾਹਿਬ ਕਿਆ ਸਾਹਿਬ ਨਹੀਂ ਮੈਂ ਕਹਿਣਾ ਚਾਹੁੰਦਾ, ਚਾਹੇ ਫਿਰ ਵੀ ਸਦੀਕ ਹੀ ਆ, ਅਤੇ ਉਹਨਾਂ ਦਾ ਮਤਲਬ ਗੀਤ ਸੁਣਾਉਂਦਾ, ਫਿਰ ਬੜੀ ਜਲਦੀ ਆਪਾਂ ਖਬਰਾਂ ਲੈ ਕੇ ਆਵਾਂਗੇ ਵਿਰਾਸਤ TV 'ਤੇ, ਟਰੱਕਿੰਗ ਟੂਡੇ TV 'ਤੇ, ਅਤੇ ਖਬਰਾਂ ਬੜੀ ਜਲਦੀ ਲੈ ਕੇ ਆਵਾਂਗੇ ਸਟੂਡੀਓ ਵਿੱਚ। ਮੈਂ ਨਾਲ ਗੱਲਬਾਤ ਕਰਨੀ ਹੋਵੇ 416-620-1778 'ਤੇ ਕਰ ਸਕਦੇ ਹੋ। ਤਲਵਿੰਦਰ ਸਿੰਘ ਜੀ ਪ੍ਰੋਗਰਾਮ ਨੂੰ ਸੁਣ ਰਹੇ ਹਨ, ਬਹੁਤ ਬਹੁਤ ਧੰਨਵਾਦ। ਸਟਾਰਗੇਟ ਲਜੈਸਟਿਕ ਟੀਮ ਪ੍ਰੋਗਰਾਮ ਸਪੋਂਸਰ ਕਰਦੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿੱਥੇ ਮੇਲੇ ਦੇ ਵਿੱਚ ਬੜੀ ਮਦਦ ਕੀਤੀ ਆ, ਮੈਨੂੰ ਖੁਸ਼ੀ ਮਿਲਦੀ ਹੈ ਹੋਰਾਂ ਨੂੰ ਖੁਸ਼ ਦੇਖ ਕੇ। ਸੋ ਆਈ ਲਾਈਕ ਟੂ ਸੀ ਪੀਪਲ ਹੈਪੀ। ਸੋ ਬਹੁਤ ਵਾਰੀ ਬਹੁਤ ਸਾਰੀ ਜਗ੍ਹਾ 'ਤੇ ਵਾਲੰਟੀਅਰ ਕੰਮ ਕੀਤਾ, ਸੋ ਕਿਸੇ ਹੋਰ ਦੀ ਮਦਦ ਕਰਦੇ ਉਹਦੇ ਵਿੱਚ ਖੁਸ਼ੀ ਆਉਂਦੀ ਆ, ਅਤੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ। ਜਿੰਨਾ ਮਰਜ਼ੀ ਵਾਲੰਟੀਅਰ ਕੰਮ ਕਰਵਾ ਲਵੋ, ਸੋ ਆਪਾਂ ਦੂਸਰੇ ਦੀ ਹੈਲਪ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਦੀ ਹੈ। ਲਓ ਜੀ ਮੈਂ ਤੁਹਾਨੂੰ ਸੁਣਾਉਂਦਾ ਇੱਕ ਗੀਤ, ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ TV 'ਤੇ, ਟਰੱਕਿੰਗ ਟੂਡੇ TV 'ਤੇ, ਅਤੇ ਵਿਰਾਸਤ ਰੇਡੀਓ 'ਤੇ।
ਪੰਦਰਾਂ ਵਾਰੇ ਤਾਰੇ ਗੁੱਡੀਆਂ ਖੇਡਦੀ, ਪੰਦਰਾਂ ਵਾਰੇ ਤਾਰੇ ਗੁੱਡੀਆਂ ਖੇਡਦੀ, ਸੋਲਵਾਂ ਵਾਰਾ ਚੜ ਆਇਆ ਤੂੰ ਸੜਿਆਂ 'ਚ ਪਿੰਡ ਵੰਡਦਾ, ਸਾਦਾ ਪੈਰ ਤੂੰ ਜਵਾਨੀ ਵਿੱਚ ਪਾਇਆ ਤੂੰ ਸੜਿਆਂ 'ਚ ਪਿੰਡ ਵੰਡਦਾ,
ਪੰਜ ਗਜ਼ ਲੀੜਾ ਪੂਰਾ ਡੇਢ ਗਜ਼ ਵਾਰ ਹੈ, ਪੰਜ ਗਜ਼ लीला पूरा डेढ़ गज वर खिच तू के मेरे मेत दा बनाया मैं वद गई वेल दी तरह मेरे कगरा में चनाया मैं वद गई वेल दी तरह
कई मुछ पटेंदे गबरू दो नैना तो धोखा तो खा बैठे जट्टा दे पुत्र आपस विच खै बड़के सिंह फसा बैठे तड़िया च पिंड वंडता सादा पैर तू जवानी विच पाया तू तड़िया च पिंड वंडता
मेरे की बस जे नैन मेरे मिर्गा नाल मिलदे जुलदे ने जद जो बन दी रुत आंदी ए दिन दीवी चखड़ चुलदे ने
झुंडी दे यारां विच पै गया दफेड़ बिलो झुंडी दे यारां विच पै गया दफेड़ मैनू दस पला तैनू कीते आया
मैं बंद गई वेल दी तरह मेरे कगरा में चनाया मैं बंद गई वेल दी तरह
मनिया के पावे कर कर विच दारू दा ठेका सी अड़िए फिर भी हुण तक मराड़ा विच लोड़े दा एका सी अड़िए तड़िया च पिंड वंडता आधा पैर तू जवानी विच पाया तू तड़िया च पिंड वंडता
हाले भी पंछी जुल्फा दे कुंडला विच आके फसदे ने सैयद तरीका भुगतन पाए कई जेलां दे विच वसदे ने
उंगला ते नच देता सुने सी बतेरे पर उंगला ते नच देता सुने सी बतेरे पर नोहा उते पिंड तू नचाया
मैं बद गई वेल दी तरह मेरे कगरा में चलाया मैं बद गई वेल दी तरह
आज जी आया नू प्रोग्राम दे विच गीत दी बड़ी रिक्वेस्ट आई सी गी कल ते आज शामी भी चलो मैं कह जाके ला देवांगा जरूर सो गीत संगीत भी आपां लैके आए दा विरासत टीवी दे ट्रक इन टीवी दे काफ़ी सारी खबरां होंदियां प्रोग्राम नू स्पोंसर किया गया हरप्रीत ढिल्लों वल्लों ब्रोकर रीमैक्स रियल्टी सर्विस नाल काम करदे एज अ सेल्स परसन घर खरीदना होए बेचना होए 416-268-6713 बड़ी वड्डी कीमत आ घर दी सो जदों लैणा हुंदा ना अपना बजट बनाने के लिए फिर रियल स्टेट वाले ते ना ब्लेम करिया करो क्योंकि उन्होंने थानू सर्विस देनी आ ते घर दिखाना जिहड़ा थोड़ा बजट आ उस बजट में तुसीं खरीदना ते फिर घर भी बड़ा प्यारा लगता है नहीं तो फिर रात दिन कहना कम करना पैना मोरगेज तो देनी पैनी है इस मस्ट क्योंकि तुसी लिया होया पैसा मोड़ना तो पैना ही हैगा स्टार गेट रजैसे गलाड सोता हैप्पी सोता दविंदर ते सर्वजीत सोता सा प्रोग्राम स्पॉन्सर करते हैं एक कप होर जित के लैके आता कैनेडा इसने बीसी विच कबड्डी टूरनामेंट होया सीगा सो बधाई दे पात्र हैं शेरा मंडेर ते मनप्रीत हुण जिहड़े बड़ी मेहनत नाल कप जित के लैके आता स्टार गेट रजैसे नूं ड्राइवर चाहिए हैं 905-564-9992 की गलबात करनी है फिग ग्रॉसर्स रोजवुड किचन जी एन ई मोरगेज तो मयंक बतनागर साहब प्रोग्राम स्पॉन्सर करते मोरगेज चाहिए फर्स्ट सैकेंड मोरगेज या रीफाइनेंसिंग करवानी हो जी एन ई मोरगेज तो मयंक बतनागर गलबात कर लेनी नंबर 647-702-2023 सी डब्ल्यू सी इमीग्रेशन प्लान ड्रीम बिग ट्रांसपोर्टेशन तो मनू सराय ड्रीम बिग 905-497-1515 ड्राइवर हो एज ए ड्राइवर जॉब चाहिए ड्रीम बिग ट्रांसपोर्टेशन से गलबात कर लेनी मालवा वैलडे वाले 180 एडवांस बुलवर्ड थे मिग टिग अलूमिनो वैलडे लोड पै जाए डीजल टैंक रिपेयर या रिप्लेस करना हों मालवा वैलडे 905-453-6006 इन्हों को काफ़ी सारे क्रोम के बंपर भी आए हुए तुम लै सकते हो तो इंश्योरेंस लाइफ इंश्योरेंस वास्ते भवनदीप सिंह नंबर 416-817-1313 वर्ल्ड वाइड कैरियर काफ़ी ज एरिया यार्ड हैं कम करना चाहते हो ए जेड का लाइसेंस है 416-213-1334 से गलबात कर लेनी इस नाल नाल मदानी वाले ग्रास फैड काउ तो बनता मदानी वाले का देसी घ्यो खा के देखना लिया के देखना स्टोर तो वक् वक् स्टोर पे मदानी वाले प्रोडक्ट दही बहुत वधिया लगता लो जी गलबात करते हैं जसविंदर याद साहब ना पहुँचे हुए हैं खबर लैके इंडिया दे विच की कुछ हो रहा ते पंजाब दे विच की कुछ हो रहा दुनिया भर में की कुछ हो रहा काफ़ी सारे प्रोग्राम विरासत टीवी चल रहे व्यू पॉइंट प्रोग्राम चलता इन्हों तो इंटरव्यूज होंगे देखिया करो जरूर सुनिया करो जरूर जसविंदर जी सत श्रीकाल जी जी आया प्रोग्राम दे विच
जी सब तो पहला साढ़े बड़े प्यारे दर्शक ते साढ़े रेडियो के नाल जुड़े हुए स्रोतियां नूं ਸਾਡੀ ਸਮੁੱਚੀ ਟੀਮ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਹਾਂ ਸਤਿ ਸ੍ਰੀ ਅਕਾਲ ਜੀ। ਵੀਡੀਓ ਦਾ ਵੀਡੀਓ ਲੀਕ ਦਾ ਮਾਮਲਾ ਹੋਰ ਭਖਿਆ ਹੋਇਆ, ਉਹਦੀ ਕੀ ਨਵੀਂ ਜਾਣਕਾਰੀ ਹੈ?
ਬਿਲਕੁਲ ਜੀ, ਕੱਲ ਅਸੀਂ ਕਾਫੀ ਉਹਦੇ ਪੱਖਾਂ ਦੇ ਉੱਤੇ ਜਿਹੜੀ ਗੱਲ ਕੀਤੀ ਸੀ ਤੇ ਜਿਹੜੀਆਂ ਗੱਲਾਂ ਅਸੀਂ ਕੱਲ ਕਹਿ ਰਹੇ ਸੀ
ਜੀ,
ਬਿਲਕੁਲ ਉਸੇ ਤਰੀਕੇ ਦੀਆਂ ਹੀ ਗੱਲਾਂ ਜਿਹੜੀਆਂ ਰਵੱਈਏ ਦੇ ਵਿੱਚ ਅੱਜ ਸਰਕਾਰ ਦੁਆਰਾ ਕਹੀਆਂ ਗਈਆਂ ਨੇ। ਮੈਂ ਉਹਦੀ ਡਿਟੇਲ ਵਿੱਚ ਨਹੀਂ ਜਾਂਦਾ ਕਿਉਂਕਿ ਅਸੀਂ ਕੱਲ ਹੀ ਦੱਸ ਦਿੱਤਾ ਸੀ ਕਿ ਖਰੜ ਦੇ ਨੇੜੇ ਪਿੰਡ ਘੜੂਆਂ ਦੇ ਵਿੱਚ ਜਿਹੜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਹਨੂੰ ਸੀਯੂ ਦੇ ਨਾਂ ਨਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ, ਉੱਥੇ ਜੋ ਵੀਡੀਓ ਲੀਕ ਸੀ ਉਸਦਾ ਮਾਮਲਾ ਸਾਹਮਣੇ ਆਇਆ ਸੀ। ਮੈਂ ਕੱਲ ਉਹਦੀਆਂ ਅਫਵਾਹਾਂ ਤੇ ਉਹਦੀ ਅਸਲੀਅਤ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹੁਣ ਕੀ ਹੈ ਜੀ, ਉਸ ਜਿਹੜੀ ਵੀਡੀਓ ਲੀਕ ਦਾ ਮਾਮਲਾ ਹੈ ਉਹਦੇ ਉੱਤੇ ਇੱਕ 3 ਮੈਂਬਰੀ ਜਿਹੜੀ ਕਮੇਟੀ ਬਣੀ ਹੈ ਜਿਹਨੂੰ ਅਸੀਂ ਸੈੱਟ ਕਹਿੰਦੇ ਹਾਂ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਹੈ। ਇਸ ਸੈੱਟ ਦੀ ਜਿਹੜੀ ਨਿਗਰਾਨੀ ਹੈ ਉਹ ਸੀਨੀਅਰ IPS ਅਧਿਕਾਰੀ ਨੇ ਜੀ ਗੁਰਪ੍ਰੀਤ ਕੌਰ ਦਿਓ ਕਰਨਗੇ, ਤੇ ਇਸ ਦੇ ਵਿੱਚ ਜਿਹੜਾ ਕਾਲਜ ਜਾਂ ਕਹਿ ਲਈਏ ਯੂਨੀਵਰਸਿਟੀ ਦੀ ਤਰਫ ਤੋਂ ਅਹਿਮ ਫੈਸਲਾ ਆਇਆ ਕਿ 2 ਜੋ ਵਾਰਡਨ ਸੀਗੀਆਂ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਗੱਲ ਅਸੀਂ ਕੱਲ ਕਰ ਰਹੇ ਸੀ ਕਿ ਮੀਡੀਆ ਦਾ ਰੋਲ ਇਹਦੇ ਵਿੱਚ ਕੀ ਰਿਹਾ। ਠੀਕ ਹੈ ਜੀ, ਸੈੱਟ ਬਣ ਗਈ ਹੈ, ਕਾਲਜ ਨੇ ਆਪਣੇ ਜਿਹੜੇ ਅਧਿਕਾਰੀ ਉਹਨਾਂ ਨੂੰ ਜ਼ਿੰਮੇਵਾਰ ਜਾਪਦੇ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕਰ ਦਿੱਤੀ ਹੈ, ਪਰ DGP ਪੰਜਾਬ ਗੌਰਵ ਯਾਦਵ ਜੀ ਨੇ ਜਿਹੜੀ ਵਿਸ਼ੇਸ਼ ਤੌਰ ਤੇ ਗੱਲ ਕਹੀ ਹੈ ਉਹ ਮੀਡੀਆ ਨੂੰ ਮੂੰਹ ਵਿੱਚ ਉਂਗਲ ਪਾ ਕੇ ਸੋਚਣ ਲਈ ਮਜਬੂਰ ਕਰਦੀ ਹੈ। ਉਹਨੇ ਕਿਹਾ ਕਿ ਕੇਵਲ ਪ੍ਰਮਾਣਿਕ ਚੈਨਲਾਂ ਤੇ ਹੀ ਭਰੋਸਾ ਕਰਨਾ ਹੈ। ਜਿਹੜੇ ਆਮ ਚੈਨਲ ਤੁਹਾਨੂੰ ਇਹਦੇ ਨਾਲ ਜੁੜੀਆਂ ਅਫਵਾਹਾਂ ਵਿਖਾ ਰਹੇ ਨੇ ਉਹਨਾਂ ਤੋਂ ਬਚੋ। ਦੇਖੋ ਮੈਂ ਕੱਲ ਹੀ ਕਹਿ ਦਿੱਤਾ ਸੀ ਕਿ ਇਸ ਮਾਮਲੇ ਨੂੰ ਉਹਨਾਂ ਪੱਤਰਕਾਰਾਂ ਨੇ ਇੰਨਾ ਵੱਡਾ ਨਹੀਂ ਕੀਤਾ ਜਿਹੜੇ ਪੱਤਰਕਾਰ ਨੇ
ਜੀ,
ਉਹਨਾਂ ਪੱਤਰਕਾਰਾਂ ਨੇ ਇੰਨਾ ਵੱਡਾ ਕੀਤਾ ਜਿਹੜੇ ਪੱਤਰਕਾਰ ਆਪਣੇ ਆਪ ਬਣੇ ਨੇ। ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਦੀ ਜਾਣਕਾਰੀ, ਜਿਸ ਤੜਕੇ ਭੜਕੇ ਦੇ ਨਾਲ ਇਹ ਜਾਣਕਾਰੀ ਪੇਸ਼ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਇਸ ਮੁੱਦੇ ਨੂੰ ਬੜੇ ਭਿਆਨਕ ਰੂਪ ਦੇ ਵਿੱਚ ਪਰੋਸਿਆ ਗਿਆ ਹੈ, ਮੈਂ ਨਹੀਂ ਕਹਿੰਦਾ ਕਿ ਇਹ ਛੋਟਾ ਦਾਗ ਹੈ ਪੰਜਾਬੀ ਤੇ, ਪੰਜਾਬੀ ਦੀ ਇੱਜ਼ਤ ਤੇ ਵੱਡਾ ਦਾਗ ਹੈ, ਪਰ ਉਹ ਸਿਆਣੇ ਕਹਿੰਦੇ ਆ ਕਿ ਜੇਕਰ ਆਪਣਾ ਝੱਗਾ ਚੱਕੀਏ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਉਹਦੇ ਲਈ ਗਰੇਜ ਕਰਨ ਦੀ ਜ਼ਰੂਰਤ ਸੀ, ਉਹਦੇ ਲਈ ਇਹਨਾਂ ਨੇ ਗਰੇਜ ਜਿਹੜਾ ਮੀਡੀਆ ਨੇ ਨਹੀਂ ਕੀਤਾ, ਤੇ ਹਾਰ ਕੇ DGP ਪੰਜਾਬ ਗੌਰਵ ਯਾਦਵ ਨੂੰ ਇਹ ਗੱਲ ਕਹਿਣੀ ਪੈ ਗਈ ਹੈ ਕਿ ਪ੍ਰਮਾਣਿਕ ਚੈਨਲਾਂ ਤੇ ਭਰੋਸਾ ਕਰੋ। ਇਸ ਤੋਂ ਅਗਲੀ ਗੱਲ ਹੈ ਕਿ ਵਿਦਿਆਰਥਣਾਂ ਨੂੰ ਹਾਲੇ ਵੀ ਕਹਿੰਦੇ ਉੱਥੇ ਧਮਕੀ ਭਰੇ ਸੁਨੇਹੇ ਜਿਹੜੇ ਆ ਰਹੇ ਨੇ, ਉਹਦੇ ਵਿੱਚੋਂ ਇੱਕ ਸੁਨੇਹਾ ਜਿਹੜਾ ਕਾਫੀ ਪ੍ਰਿੰਟ ਮੀਡੀਆ ਨੇ ਵੀ ਛਾਪਿਆ, ਇਲੈਕਟ੍ਰੋਨਿਕ ਮੀਡੀਆ ਤੇ ਵੀ ਲਗਾਤਾਰ ਚਰਚਾ ਗੱਲ ਹੋ ਰਹੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਨੂੰ ਡਿਟੋ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਮੈਸੇਜ ਭੇਜਣ ਵਾਲੀ ਲੜਕੀ ਨੇ ਲਿਖਿਆ ਕਿ ਮੇਰੇ ਦੋਸਤ ਨੂੰ 2 ਦਿਨਾਂ ਵਿੱਚ ਜੇਲ੍ਹ ਚੋਂ ਬਾਹਰ ਕੱਢੋ, ਨਹੀਂ ਤਾਂ ਵੇਟ ਐਂਡ ਵਾਚ, ਤੁਹਾਡੀ ਵੀਡੀਓ ਵੀ ਮੇਰੇ ਕੋਲ ਹੈ
ਜੀ।
ਕੱਲ ਮੈਂ ਜਿਹੜੀ ਗੱਲ ਕਹੀ ਸੀ, ਮੈਂ ਆਪਣੀਆਂ ਗੱਲਾਂ ਨੂੰ ਤੁਹਾਡੇ ਨਾਲ ਕੱਲ ਹੀ ਸਾਂਝਾ ਕਰ ਦਿੱਤਾ ਸੀ। ਕੱਲ ਮੈਂ ਕਿਹਾ ਸੀ ਕਿ ਮਸਲੇ ਜ਼ਰੂਰ ਉਲਝੇ ਹੋਏ ਨੇ, ਢਗੀ ਰਿੱਝ ਰਹੀ ਹੈ, ਕੋਈ ਇਹ ਇੱਕ ਦਿਨ ਦਾ ਪਵਾੜਾ ਨਹੀਂ, ਇਹ ਸਮੱਸਿਆਵਾਂ ਸਾਡੇ ਯੂਥ ਦੇ ਵਿੱਚ ਆਪਣਾ ਥਾਂ ਬਣਾ ਗਈਆਂ ਨੇ ਪਰਮਾਨੈਂਟਲੀ। ਤਾਂ ਉਹੀ ਗੱਲ ਅੱਜ ਸਾਹਮਣੇ ਨਿਕਲ ਕੇ ਆਈ ਹੈ ਕਿ ਸਾਡੇ ਕੋਲੇ ਤੁਹਾਡੀਆਂ ਵੀਡੀਓ ਵੀ ਨੇ। ਕਹਿਣ ਦਾ ਭਾਵ ਕਿ ਇਹ ਸੋਸ਼ਲ ਮੀਡੀਆ ਦਾ ਜਿੱਥੇ ਚੰਗਾ ਪੱਖ ਹੈ ਉੱਥੇ ਮਾੜਾ ਪੱਖ ਪੰਜਾਬੀਆਂ ਤੇ ਭਾਰੂ ਹੋ ਗਿਆ ਜੀ। ਇਹਨੂੰ ਮੰਨਣਾ ਪਊਗਾ ਕਿ ਕਿਹਦਾ ਕਿਹਦਾ ਕਿਹਦੇ ਕਿਹਦੇ ਕੋਲੇ ਕੀ ਕੀ ਕੁਝ ਪਿਆ ਹੈ। ਇਹ ਕੋਈ ਮੈਂ ਕਹੂੰਗਾ ਧਮਕੀ ਨਹੀਂ, ਇਸ ਨੂੰ ਧਮਕੀ ਨਾ ਮੰਨਿਆ ਜਾਵੇ। ਮੈਂ ਕਹਿੰਦਾ ਕਿ ਜੋ ਗੁਨੇਗਾਰ, ਜੋ ਲੋਕ ਹਲਵੇ ਵਿੱਚ ਹੋਰ ਹੋਣਗੇ ਉਹਨਾਂ ਨਾਲ ਸੰਬੰਧਿਤ ਇਹ ਗੱਲ, ਇਹ ਟਿੱਪਣੀ ਉਸ ਮੈਸੇਜ ਵਿੱਚ ਹੋਈ ਹੈ। ਉਹ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਲੜਕੀ ਨੂੰ ਸ਼ਿਮਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਨੇ ਸ਼ਿਮਲਾ ਦੀ ਪੁਲਿਸ ਦਾ, ਜਾਂ ਕਹਿ ਲਓ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦਾ ਧੰਨਵਾਦ ਕੀਤਾ, ਉਹਨਾਂ ਦਾ ਰਿਮਾਂਡ ਹੈ ਜਿਹੜਾ ਉਹ ਮਿਲ ਗਿਆ
ਜੀ।
ਮੈਂ ਤੁਹਾਨੂੰ ਯਕੀਨਨ ਕਹਿ ਸਕਦਾ ਹਾਂ ਕਿਉਂਕਿ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਤੇ ਜਿਸ ਉਮਰ ਦੇ ਲੋਕਾਂ ਨਾਲ, ਵਿਦਿਆਰਥੀਆਂ ਨਾਲ ਸਥਿਤੀ ਬਣੀ ਹੋਈ ਹੈ, ਇਸ ਦੇ ਰਿਮਾਂਡ ਵਿੱਚ ਬੜਾ ਕੁਝ ਨਿਕਲ ਕੇ ਸਾਹਮਣੇ ਆਊਗਾ ਜਿਹੜਾ ਤੁਹਾਨੂੰ ਹੈਰਾਨ ਕਰੂਗਾ, ਕਿਉਂਕਿ ਇਹ ਕੋਈ ਇਸ ਤਰੀਕੇ ਦੀ ਗੱਲ ਨਹੀਂ। ਜੇਕਰ ਇੰਨੀਆਂ ਛੋਟਾਂ ਵਿਦਿਆਰਥੀ ਮਾਣਗੇ ਨੇ, ਇੰਨੀ ਖੁੱਲ ਉਹ ਮਾਣਗੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਖੁੱਲ ਉਹਨਾਂ ਨੂੰ ਜਾਣੇ ਅਣਜਾਣੇ ਵਿੱਚ ਉੱਥੇ ਮਿਲਦੀ ਸੀ ਜਿਹੜੀ ਉਹ ਮਾਣਗੇ। ਤੇ ਜਦੋਂ ਜਾਣੇ ਅਣਜਾਣੇ ਵਿੱਚ ਜਿਹੜੀ ਖੁੱਲ ਮਿਲਦੀ ਹੈ ਨਾ, ਉਹ ਹੁਣ ਨਿਕਲ ਕੇ ਇਸ ਤਫਦੀਸ਼ ਦੇ ਵਿੱਚ ਸਾਹਮਣੇ ਜ਼ਰੂਰ ਆਊਗੀ ਜੀ।
ਸੋ ਜਿਹਦੀ ਜਿਹੜੀ ਲੜਕੀ ਨੇ ਵੀਡੀਓ ਭੇਜੀ ਸੀ ਉਹਦੀ ਉਮਰ ਕਿੰਨੀ ਸੀਗੀ?
ਦੇਖੋ ਜੀ, ਉਹ ਜਿਹੜੇ ਸਟੂਡੈਂਟ ਨੇ ਲਗਭਗ ਜਿਹੜੀ ਗੱਲ ਦੱਸੀ ਜਾ ਰਹੀ ਹੈ ਕਿ 18 ਤੋਂ 23 24 ਸਾਲਾਂ ਦੇ ਵਿੱਚ ਵਿੱਚ ਦੇ ਵਿਦਿਆਰਥੀ ਨੇ, ਉਹ ਯੂਨੀਵਰਸਿਟੀ ਵਿਦਿਆਰਥੀ ਨੇ ਜਿਹੜੇ
ਜੀ।
ਤਾਂ ਜੇਕਰ ਅਸੀਂ ਵਿਦਿਆਰਥੀਆਂ ਦੀ ਉਮਰ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਉਹ ਆਪਣੀ ਚੜ੍ਹਦੀ ਵਰੇਸ ਦੇ ਵਿੱਚ ਹੈ। ਜਿਸ ਮੁੰਡੇ ਦੀ ਗੱਲ ਇਹਦੇ ਵਿੱਚ ਕੀਤੀ ਜਾ ਰਹੀ ਸੀ, ਸ਼ਿਮਲੇ ਦੀ, ਜਿਹੜਾ ਮੁੰਡਾ ਸੀ ਹਿਮਾਚਲ ਪ੍ਰਦੇਸ਼ ਦਾ ਸ਼ਿਮਲੇ ਉਹ ਰਹਿੰਦਾ ਸੀ, ਉਸ ਦੀ ਉਮਰ ਆ ਜਿਹੜੀ ਉਹ ਵੀ ਅੰਦਾਜ਼ਨ ਇਸ ਦੇ ਘੇਰੇ ਵਿੱਚ ਹੀ ਦੱਸੀ ਜਾਂਦੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਗੱਲ ਹੋਰ ਕਹੀ ਗਈ ਸੀ ਕਿ ਜਿਹੜੀਆਂ ਬੱਚੀਆਂ ਦੀਆਂ ਵੀਡੀਓ ਸੀ ਉਹ ਸੇਲ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਮੀਡੀਆ ਨੇ ਇਸ ਗੱਲ ਨੂੰ ਵੀ ਹਵਾ ਦਿੱਤੀ ਸੀ
ਜੀ।
ਪਰ ਨਹੀਂ, ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਉਹ ਲੜਕੀ ਨੇ ਆਪਣੀ ਹੀ ਵੀਡੀਓ ਹੈ ਜਿਹੜੀ ਬਣਾ ਕੇ ਆਪਣੇ ਬੁਆਏਫ੍ਰੈਂਡ ਨੂੰ ਭੇਜੀ ਸੀ। ਇਸ ਤਰੀਕੇ ਦਾ ਉਹਦਾ ਫੋਨ ਖੰਗਾਲਿਆ ਗਿਆ, ਉਹਦੇ ਫੋਨ ਵਿੱਚੋਂ ਇਸ ਤਰੀਕੇ ਦੀ ਹੋਰ ਜਿਹੜੀ ਕਿਸੇ ਤਰੀਕੇ ਦੀ ਜਾਣਕਾਰੀ, ਵੀਡੀਓ ਜਾਂ ਕੋਈ MMS ਜਾਂ ਕੋਈ ਫੋਟੋ ਦਾ ਕਲਿੱਪ ਨਹੀਂ ਨਿਕਲ ਕੇ ਸਾਹਮਣੇ ਆਇਆ ਜੀ।
ਖੁਸ਼ਵੰਤ ਸਿੰਘ ਜੀ ਪ੍ਰੋਗਰਾਮ ਦੇਖ ਰਹੇ ਹਨ ਤੇ ਗੋਲਡੀ ਸੰਘੇਰਾ ਜੀ ਪ੍ਰੋਗਰਾਮ ਦੇਖ ਰਹੇ ਹਨ ਜੀ, ਆਇਆਂ ਨੂੰ ਤੁਹਾਡਾ ਵੈਲਕਮ ਵਿੱਚ ਫੇਸਬੁੱਕ ਦੇ ਫਰੈਂਡ ਜੁੜੇ ਹੋਏ ਹਨ। ਪਰ ਇਹਦਾ ਤਾਂ ਰਾਈਟ ਹੈ, ਕਿਸੇ ਨੇ ਆਪਣੇ ਬੋਏਫ੍ਰੈਂਡ ਨੂੰ ਵੀਡੀਓ ਭੇਜੀ ਹੈ, ਵੀਡੀਓ ਭੇਜੀ ਹੈ, ਸ਼ੀ ਹੈਜ਼ ਦਾ ਰਾਈਟ ਟੂ ਸੈਂਡ ਦ ਵੀਡੀਓ। ਜੇ ਆਪਾਂ ਅਲਾਓ ਕਰਦੇ ਹਾਂ, ਜੇ ਸਕੂਲ ਵਿੱਚ ਕਾਲਜ ਵਿੱਚ ਅਲਾਓ ਕੀਤੇ ਹੋਏ ਸੈਲਫੋਨ ਵੀਡੀਓ ਬਣਾ ਸਕਦੇ ਜਾਂ ਕੋਈ ਸਾਈਨ ਨਹੀਂ ਹੈਗੇ, ਸ਼ੀ ਹੈਜ਼ ਦਾ ਰਾਈਟ ਟੂ ਵਟ ਐਵਰ ਸ਼ੀ ਵਾਂਟਸ ਟੂ ਡੂ। ਅੱਜ ਕੱਲ੍ਹ ਯੋਗੀ ਜਿਹੜਾ ਹੈਗਾ ਆ ਉਹ ਰੂਲ ਐਂਡ ਰੈਗੂਲੇਸ਼ਨ ਦਾ ਆ ਗਿਆ, ਕੋਈ ਰਿਸਪੈਕਟ ਜਾਂ ਕੁਝ ਨਹੀਂ ਦੇਖਦਾ। ਬੱਚਿਆਂ ਦੇ ਆਪਾਂ ਸੈਲਫੋਨ ਤਾਂ 5-5 ਸਾਲ ਵੀ ਹੱਥ ਫੜਾਏ ਹੋਏ ਹਨ। ਮੈਨੂੰ ਚੇਤਾ ਜਦੋਂ ਸਾਡੇ ਕੋਲ ਕੰਪਿਊਟਰ ਦੇ ਸਟੋਰ ਦੀ ਇੱਕ ਪਾਰਟਨਰਸ਼ਿਪ ਸੀਗੀ, ਆਈਨੈਟ ਕੰਪਿਊਟਰ ਦੇ ਸੀਗੇ, ਉੱਥੇ ਸਾਡੇ ਸਾਹਮਣੇ ਇੱਕ ਲੇਡੀ ਆਈ ਆਪਣਾ ਲੈਪਟਾਪ ਲੈ ਕੇ, ਆਪਣੀ ਬੇਟੀ ਦਾ ਲੈਪਟਾਪ ਲੈ ਕੇ ਆਈ, ਅਤੇ ਪਹਿਲਾਂ ਪੁੱਛਿਆ ਜਾਂਦਾ ਵੀ ਜਿਹਦੇ ਵਿੱਚ ਇਹਦਾ ਮਟੀਰੀਅਲ ਹੈਗਾ ਆਪਾਂ ਡਿਲੀਟ ਕਰਦੇ, ਤੁਹਾਨੂੰ ਚਾਹੀਦਾ ਤਾਂ ਨਹੀਂ ਹੈ ਕੋਈ ਲੈਪਟਾਪ, ਜਿਹੜਾ ਸਿਸਟਮ ਹੈਗਾ ਉਹ ਰੀਬੂਟ ਕਰਨਾ ਪੈਣਾ, ਸਭ ਕੁਝ ਨਵਾਂ ਇੰਸਟਾਲ ਕਰਨਾ ਪੈਣਾ। ਅਤੇ ਜੀ ਉਹ ਕਹਿੰਦੇ ਨਹੀਂ ਚਾਹੀਦਾ, ਉਹਦੇ ਵੀਡੀਓ ਸੀਗੀਆਂ, ਉਹਦੀ ਜਦੋਂ ਮਾਂ ਨੇ ਦੇਖੀਆਂ, ਮਾਂ ਕਹਿੰਦੀ ਡਿਲੀਟ ਕਰ, ਕੁੜੀ ਕਹਿੰਦੀ ਮੈਂ ਡਿਲੀਟ ਨਹੀਂ ਕਰਨੀਆਂ
ਜੀ,
ਵੀਡੀਓ ਐਸੀਆਂ ਸੀਗੀਆਂ ਉਹ ਕਿ ਨਹੀਂ ਡਿਲੀਟ ਕਰਨੀਆਂ। ਸੋ ਸਾਨੂੰ ਵੀ ਕਹਿਣਾ ਪੈਣਾ, ਰੂਲਸ ਐਂਡ ਰੈਗੂਲੇਸ਼ਨ ਹਿਸਾਬ ਨਾਲ ਚੱਲਣਾ ਪੈਣਾ। ਕੁੜੀ ਸੀਗੀ 21 ਸਾਲਾਂ ਤੋਂ ਪਲੱਸ, ਸੋ ਆਪਾਂ ਉਹਨੂੰ ਕਹਿ ਨਹੀਂ ਸਕਦੇ ਵੀ ਆਪਾਂ ਡਿਲੀਟ ਕਰਨੀ, ਵੀ ਤੁਹਾਡੀ ਮਾਂ ਕਹਿੰਦੀ ਜਾਂ ਮਾਂ ਨੂੰ ਪ੍ਰੈਸ਼ਰ ਪਾ ਸਕਦੇ, ਮਾਂ ਕਹਿੰਦੀ ਡਿਲੀਟ ਕਰਨੀ, ਕਿ ਨਹੀਂ ਡਿਲੀਟ ਕਰਦੀਆਂ। ਸੋ ਅੱਜ ਕੱਲ੍ਹ ਦੁਨੀਆ ਰੂਲਸ ਐਂਡ ਰੈਗੂਲੇਸ਼ਨ ਹਿਸਾਬ ਨਾਲ ਚੱਲਦੀ, ਕੋਈ ਇੱਜ਼ਤ ਨਹੀਂ ਸੋਚਦਾ। ਤੁਸੀਂ ਮੀਡੀਆ ਦੀ ਗੱਲਬਾਤ ਕੀਤੀ, ਮੀਡੀਆ ਜਿਹੜੀ ਜਿਹੜੀ ਇਹ ਖਬਰ ਆ ਇਸ ਹਿਸਾਬ ਨਾਲ ਦੱਸੀ ਆ, ਮੀਡੀਆ ਬੰਦ ਹੋਣਾ ਚਾਹੀਦਾ ਜਿਹੜਾ ਗਲਤ ਖਬਰਾਂ ਇੱਥੇ, ਕਿ ਸਾਡਾ ਕੀ ਹੱਕ ਬਣਦਾ ਕਿਸੇ ਦੀ ਬੇਇੱਜ਼ਤੀ ਕਰਨ ਦਾ, ਕਿਸੇ ਨੂੰ ਕੁਝ ਕਹਿਣ ਦਾ। ਸਾਡਾ ਅਸੀਂ ਬੈਠੇ ਹਾਂ ਇਨਫੋਰਮੇਸ਼ਨ ਦੇਣ ਵਾਸਤੇ, ਪਰ ਇਨਫੋਰਮੇਸ਼ਨ ਵਿੱਚ ਮਸਾਲਾ ਪਾ ਪਾ ਕੇ ਦੇਈ ਜਾਈਏ। ਇੱਥੇ ਮੈਂ ਦੇਖਦਾ ਹਾਂ ਸਾਡੇ ਕੈਨੇਡਾ ਵਿੱਚ ਕਈ ਚੈਨਲ ਚੱਲਦੇ ਆ ਮਸਾਲੇ ਦੇ ਹਿਸਾਬ ਨਾਲ ਚੱਲਦੇ, ਅਤੇ ਦੁਨੀਆ ਦੇਖਦੀ, ਦੁਨੀਆ ਸ਼ੇਅਰ ਕਰਦੀ ਆ। ਸੋ ਕਿਸ ਨੂੰ ਸਮਝਾਉਂਗੇ? ਹਾਂ, ਜੇ ਉਹਦਾ ਰਾਈਟ ਬਣਦਾ, ਜੇ ਉਹਦੀ ਉਮਰ ਹੈਗੀ ਆ, ਜੇ ਕਾਲਜ ਵਿੱਚ ਕੋਈ ਰਿਸਟ੍ਰਿਕਸ਼ਨ ਹੈ ਨਹੀਂ, ਸੋ ਸ਼ੀ ਸ਼ੇਅਰ ਦਾ ਵੀਡੀਓ, ਹੂ ਕੇਅਰਸ?
ਬਿਲਕੁਲ ਜੀ, ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਪਰ ਫਿਲਹਾਲ ਜਿਸ ਤਰੀਕੇ ਦੇ ਨਾਲ ਇਸ ਮਸਲੇ ਨੂੰ ਹਵਾ ਦਿੱਤੀ ਗਈ
ਜੀ,
ਕਿ 8 ਲੜਕੀਆਂ ਜੋ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀਆਂ ਸੀ, ਜਿਨ੍ਹਾਂ ਨੇ ਕਿ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕਹਿ ਦਈਏ ਕਿ 60 ਕੁੜੀਆਂ ਦੀ ਜਿਹੜੀ ਵੀਡੀਓ ਹੈ ਉਹ ਉਸ ਲੜਕੀ ਨੇ ਉਹਦੇ ਕੋਲ ਸੀ, ਇਹ ਸਾਰਾ ਮਾਮਲਾ ਜੋ ਨਹੀਂ ਸੀ, ਜਿਸ ਨੂੰ ਬਣਾਇਆ ਗਿਆ ਉਹ ਮੀਡੀਆ ਨੇ ਬਣਾਇਆ, ਉਹ ਘਬਰਾਹਟ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਬਾਤਾਂ ਨੇ ਬਣਾਇਆ
ਜੀ।
ਪਰ ਇੱਥੇ ਪ੍ਰਸ਼ਾਸਨ ਨੇ ਜਿਹੜੀ ਗੱਲ ਕਹੀ ਹੈ ਕਿ ਇੱਕ ਲੜਕੀ ਜ਼ਰੂਰ ਹੈ, ਉਸ ਨੂੰ ਪੈਨਿਕ ਅਟੈਕ ਆਇਆ ਸੀ, ਪਰ ਉੱਥੇ ਹੀ ਯੂਨੀਵਰਸਿਟੀ ਦੇ ਐਂ ਕਹਿ ਲਓ ਡਿਸਪੈਂਸਰੀ ਦੇ ਵਿੱਚ ਉਸ ਨੂੰ ਜਿਹੜੀ ਫਸਟ ਏਡ ਦੇ ਦਿੱਤੀ ਗਈ, ਉਹ ਠੀਕ ਹੈ। ਹੋਰ ਕਿਸੇ ਤਰੀਕੇ ਦੀ ਕੋਈ ਆਤਮ ਹੱਤਿਆ ਦੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਕੀਤੀ ਗਈ। ਅਗਲੀ ਗੱਲ ਜਿਹੜੀ ਤੁਸੀਂ ਕਹੀ ਹੈ, ਅਹਿਮ ਗੱਲ ਕਹੀ ਹੈ ਕਿ ਸਾਨੂੰ ਰੂਲ ਐਂਡ ਰੈਗੂਲੇਸ਼ਨ ਦੇ ਅਨੁਸਾਰ ਜਿਉਣਾ ਪਊਗਾ। ਇਹ ਯੁੱਗ ਇਸ ਗੱਲ ਦਾ ਨਹੀਂ ਕਿ ਤੁਸੀਂ ਸਤਿਕਾਰ ਕਰਨਾ ਤੇ ਬਸ ਸਤਿਕਾਰ ਹੀ ਕਰਨਾ, ਨੀਵੀਂ ਪਾ ਕੇ ਇਹਦੇ ਵਿੱਚ ਹਰ ਕੋਈ ਆਪਣੇ ਹੱਕ ਆਪਣੀ ਉਮਰ ਦੇ ਹਿਸਾਬ ਦੇ ਨਾਲ ਉਹਨੂੰ ਮਿਲਦੇ ਅਧਿਕਾਰ ਉਹ ਜਾਣਦਾ ਹੈ
ਜੀ।
ਪਰ ਜੇਕਰ ਅਸੀਂ ਵਿਰਾਸਤ ਦੀ ਗੱਲ ਕਰੀਏ ਨਾ, ਜੇਕਰ ਅਸੀਂ ਕੌਮਾਂ ਦੀ ਗੱਲ ਕਰੀਏ, ਜੇਕਰ ਅਸੀਂ ਆਪਣੇ ਇਤਿਹਾਸ ਦੀ ਆਪਣੇ ਧਰਮ ਦੀ ਗੱਲ ਕਰੀਏ, ਤਾਂ ਉੱਥੇ ਪੰਜਾਬੀਆਂ ਨੂੰ ਹੁਣ ਜਿਹੜਾ ਅਗਲਾ ਕੰਮ ਕਰਨ ਦੀ ਜ਼ਰੂਰਤ ਹੈ ਨਾ, ਉਹ ਇਹ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਹਨਾਂ ਦੇ ਹੱਥ ਵਿੱਚ ਇਹ ਫੋਨ ਲੈਪਟਾਪ ਦੇ ਤਾਂ ਦਿੱਤੇ ਨੇ, ਅਸੀਂ ਕੀ ਇਹਨਾਂ ਨੂੰ ਨੈਤਿਕ ਤੌਰ ਤੇ, ਜਿਵੇਂ ਸਾਡੇ ਦਾਦੇ ਦਾਦੀਆਂ ਸਾਨੂੰ ਕਹਾਣੀਆਂ ਦੇ ਰੂਪ ਵਿੱਚ ਜ਼ਿੰਦਗੀ ਦੀ ਨੈਤਿਕਤਾ ਦੱਸਦੇ ਸੀ ਨਾ, ਕੀ ਅਸੀਂ ਨੈਤਿਕ ਤੌਰ ਤੇ ਇਹਨਾਂ ਨੂੰ ਉਹ ਸਿੱਖਿਆ ਵੀ ਦਿੱਤੀ ਆ ਫੋਨ ਦੇਣ ਲੱਗੇ, ਕਿ ਪੁੱਤਰਾ ਜਾਂ ਧੀਏ ਇਹਦੇ ਵਿੱਚੋਂ ਕੀ ਸਰਚ ਕਰਨਾ, ਕਿਵੇਂ ਦੇਖਣਾ ਹੈ, ਕਿਹੜੀ ਉਮਰ ਲਈ ਕੀ ਕੁਝ ਬਣਿਆ, ਕਿਹੜੀ ਉਮਰ ਵਿੱਚ ਕਿਹੜੀ ਗੱਲ ਦੇਖੋਗੇ ਤਾਂ ਉਸਦਾ ਤੁਹਾਡੇ ਸਰੀਰ ਦੇ ਉੱਤੇ, ਤੁਹਾਡੀ ਮਾਨਸਿਕਤਾ, ਤੁਹਾਡੀ ਫਿਜ਼ੀਕਲ ਸਟਰੈਂਥ ਦੇ ਉੱਤੇ ਵੀ ਅਸਰ ਹੋਣਗੇ ਕਿ ਅਸੀਂ ਦੱਸੀਆਂ ਇਹ ਗੱਲਾਂ ਅਸੀਂ ਨਹੀਂ ਦੱਸੀਆਂ। ਇੱਥੇ ਅਸੀਂ ਬੱਚਿਆਂ ਨੂੰ ਕਹਿ ਤਾਂ ਦਿੰਦੇ ਹਾਂ ਕਿ ਬੱਚੇ ਆਪਣੀ ਉਮਰ ਦੇ ਅਨੁਸਾਰ ਐਕਟੀਵਿਟੀ ਕਰਦੇ ਨੇ, ਸੈੱਲ ਫੋਨ ਦੇ ਅਨੁਸਾਰ ਦੀ ਵਰਤੋਂ ਕਰਦੇ ਨੇ, ਪਰ ਨਹੀਂ
ਪਰ 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 ਜਸਵਿੰਦਰ ਭਾਜੀ ਉਹ ਯੁੱਗ ਵੀ ਗਿਆ ਹੁਣ, ਕਿਉਂਕਿ ਇੱਥੇ ਜਿਸ ਹਿਸਾਬ ਨਾਲ ਨਾ ਆਪਾਂ ਕੈਨੇਡਾ ਵਿੱਚ ਕਈ ਐਸੇ ਕੇਸ ਦੇਖਦੇ ਹਾਂ, ਚਾਹੇ ਗੋਰੇ ਹੋਣ ਚਾਹੇ ਕਾਲੇ ਹੋਣ ਚਾਹੇ ਪੰਜਾਬੀ ਹੋਣ, ਉਹ ਕਹਿੰਦੀ ਇਹਨੂੰ ਤਾਂ ਕੁਛ ਕਰਨਾ ਜਾਂਦਾ, ਮੈਨੂੰ ਛੱਡ ਚੱਲੀ ਹੈ। ਸੈਕਸ਼ੁਅਲ ਜਿਹੜੀ ਲਾਈਫ ਆ ਕਹਿੰਦੇ ਉਹ ਇਹਦੀ ਹੈ ਨਹੀਂ। ਅੱਜ ਕੱਲ੍ਹ ਜਿਹੜੀ ਆ ਘੁੰਮਣ ਫਿਰਨ ਸੈਕਸ਼ੁਅਲ ਲਾਈਫ ਮੂਹਰੇ ਰੱਖੀ ਜਾਂਦੀ ਆ, ਵਿਰਾਸਤ ਦਾ ਕੋਈ ਪਿੱਛੇ ਪਿੱਛੇ ਛੱਡਿਆ ਜਾਂਦਾ, ਪਰਿਵਾਰ ਨੂੰ ਕਿਸ ਤਰ੍ਹਾਂ ਚਲਾਉਣਾ, ਬੱਚਿਆਂ ਨੂੰ ਕਿਸ ਤਰ੍ਹਾਂ ਚਲਾਉਣਾ, ਸਾਂਭਣਾ ਕਿਸ ਤਰ੍ਹਾਂ, ਉਹ ਨਹੀਂ ਕੁਛ ਸੋਚਦਾ, ਆਪਣਾ ਫਨ ਸ਼ਨ ਹੀ ਦੇਖਦੇ ਹਨ। ਜੇ ਫਨ ਸ਼ਨ ਨਹੀਂ ਹੁੰਦਾ ਕਹਿੰਦੇ ਛੱਡੋ ਪੜੇ ਕੋਈ ਹੋਰ ਲੈ ਲੈਂਦੇ ਆ। ਦੈਟਸ ਅ ਸੈਡ ਸਟੋਰੀ, ਜਿੱਧਰ ਨੂੰ ਯੁੱਗ ਜਾ ਰਿਹਾ, ਦੁਨੀਆ ਜਾ ਰਹੀ ਹੈਗੀ ਆ। ਜਦੋਂ ਵਿਆਹ ਕਰਾ ਲਿਆ, ਸਾਥੀ ਲੈ ਲਵੇ, ਇੱਕ ਨਾਲ ਹੀ ਰਹਿਣਾ, ਉਹ ਕਹਿੰਦੇ ਛੱਡੋ, ਕਹਿੰਦੇ ਜੇ ਇੱਕ ਨਾਲ ਨਹੀਂ ਬਣਦੀ ਤਾਂ ਦੂਸਰਾ ਆ ਜਾਵੇ ਜਾਂ ਤੀਸਰਾ ਆ ਜਾਵੇ, ਮੈਨੂੰ ਤਾਂ ਆਹ ਕੋਈ ਚਾਹੀਦਾ, ਜੇ ਨਹੀਂ ਮਿਲਦਾ ਮੈਂ ਕਿਸੇ ਹੋਰ ਕੋਲ ਚਲ ਜਾਣਾ। ਸੋ ਯੋਗੀ ਏਸੀ ਆ ਗਿਆ, ਯੁੱਗ ਵਿਰਾਸਤ ਦਾ ਨਹੀਂ ਰਿਹਾ ਹੁਣ ਜੇ ਦੇਖਿਆ ਜਾਵੇ।
ਜੀ ਬਿਲਕੁਲ ਤੁਸੀਂ ਸਹੀ ਹੋ, ਉਹਦਾ ਕਾਰਨ ਹੀ ਇਹ ਹੈ ਨਾ। ਜੇ ਅਸੀਂ ਕਾਰਨਾਂ ਨੂੰ ਘੋਖੀਏ ਤਾਂ ਕਾਰਨ ਹੀ ਇਹ ਹੈ ਕਿ ਅਸੀਂ ਜੋ ਕੁਝ ਸਾਡੇ ਕੋਲ ਵਿਰਾਸਤ ਸੀ, ਜੋ ਕੁਝ ਸਾਡੇ ਕੋਲ ਸਾਡੇ ਇਤਿਹਾਸ 'ਚ ਸੀ, ਜੋ ਸਾਡੇ ਧਰਮ ਦੀਆਂ ਸਿੱਖਿਆਵਾਂ ਸੀ, ਅਸੀਂ ਉਸ ਨੂੰ ਟ੍ਰਾਂਸਫਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੋਏ ਹਾਂ। ਯੁੱਗ ਕੋਈ ਰਾਤੋਂ ਰਾਤ ਨਹੀਂ ਬਦਲ ਜਾਂਦੇ। ਜੋ ਕਿ ਧਰਤੀ ਉੱਤੇ ਨਵੀਂ ਪੀੜ੍ਹੀ ਆਈ ਹੈ ਤਾਂ ਉਹਨਾਂ ਨੇ ਆਪਣੇ ਮਾਪਦੰਡ ਬਣਾ ਲਏ ਨੇ, ਆਪਣੇ ਸਿਧਾਂਤ ਬਣਾ ਲਏ ਨੇ, ਜ਼ਿੰਦਗੀ ਜਿਉਣ ਦਾ ਇੱਕ ਆਪਣਾ ਸਟਾਈਲ ਚੱਕ ਲਿਆ। ਤਾਂ ਉਹ ਉਹਨਾਂ ਨੇ ਕੋਈ ਰਾਤੋਂ ਰਾਤ ਜਾਂ ਉਹਨਾਂ ਨੇ ਕੋਈ ਆਸਾ ਪਾਸਾ ਦੇਖ ਕੇ ਕ੍ਰੀਏਟ ਨਹੀਂ ਕੀਤਾ। ਉਹ ਅਸਲ ਵਿੱਚ ਉਹਨਾਂ ਨੂੰ ਸਹੀ ਉਮਰ ਵਿੱਚ ਸਹੀ ਸਿੱਖਿਆ ਨਾ ਦੇਣ ਦੇ ਨਤੀਜੇ ਨੇ। ਜੇਕਰ ਅਸੀਂ ਆਪਣੀ ਵਿਰਾਸਤ ਦੀ ਗੱਲ ਦੇਖੋ, ਵਿਰਾਸਤ ਕੋਈ ਏਦਾਂ ਤਾਂ ਹੈ ਨੀ ਕਿ ਅਸੀਂ ਕਿਸੇ ਨੂੰ ਘੋਲ ਕੇ ਗਲਾਸ ਵਿੱਚ ਪਿਆ ਦਈਏ। ਵਿਰਾਸਤ ਕੋਈ ਏਦਾਂ ਤਾਂ ਹੈ ਨੀ ਕਿ ਰਾਤੇ ਰਾਤ ਅਸੀਂ ਕਿਸੇ ਨੂੰ ਕੋਈ ਇੰਜੈਕਸ਼ਨ ਦੇ ਦਈਏ ਤਾਂ ਉਸ ਨੂੰ ਸੁਬਾਹ ਨੂੰ ਵਿਰਾਸਤ ਦੇ ਨਾਲ ਜੁੜ ਜੇ। ਵਿਰਾਸਤ ਇੱਕ ਲੰਮਾ ਪ੍ਰੋਸੈਸ ਹੈ ਜੀ। ਅਸਲ ਵਿੱਚ ਅਸੀਂ ਕਹਿੰਦੇ ਤਾਂ ਹੈਗੇ ਹਾਂ ਕਿ ਬਲੱਡ ਲਾਈਨ ਦੇ ਹਿਸਾਬ ਦੇ ਨਾਲ ਜਿਹੜੀ ਵਿਰਾਸਤ ਹੈ ਉਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਂਦੀ ਹੈ, ਪਰ ਇਸ ਤੋਂ ਵੀ ਵੱਡਾ ਇੱਕ ਪਹਿਲੂ ਹੈ ਕਿ ਉਹਦੇ ਉੱਤੇ ਇਨਵਾਇਰਮੈਂਟ ਇਫੈਕਟ ਬਹੁਤ ਵੱਡੇ ਹੁੰਦੇ ਨੇ। ਕੀ ਅਸੀਂ ਨਾਲਲੀ ਪੀੜ੍ਹੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਉਹ ਇਨਵਾਇਰਮੈਂਟ ਦੇ ਪਾਏ? ਨਹੀਂ। ਅਸੀਂ ਕੰਮਾਂ ਕਾਜਾਂ ਵਿੱਚ, ਚਾਹੇ ਉਹ ਕੈਨੇਡਾ, ਅਮਰੀਕਾ, ਜਿੱਥੋਂ ਦੀ ਮਰਜ਼ੀ ਲਾਈਫ ਹੋਵੇ, ਉਸ ਨੇ ਉਹਨੂੰ ਕੰਮਾਂ ਕਾਜਾਂ ਦੇ ਵਿੱਚ ਇੰਨਾ ਕੁ ਮਸ਼ਰੂਫ ਕਰ ਲਿਆ ਕਿ ਅਸੀਂ ਆਪਣੇ ਬੱਚਿਆਂ ਨਾਲ ਲੋੜੀਂਦੀ ਗੱਲ ਕਰਨ ਤੋਂ ਵੀ ਕੰਨੀ ਕਤਰਾਉਣੇ ਆ। ਇਤਿਹਾਸ ਵਿਰਾਸਤ ਦੀਆਂ ਗੱਲਾਂ ਤਾਂ ਹੁਣ ਦੂਰ ਦੀਆਂ ਹੋ ਗਈਆਂ ਜੀ।
ਪੜ੍ਹਨ ਦਾ ਵੀ ਟਾਈਮ ਹੁੰਦਾ, ਬਚਪਨ ਦਾ ਵੀ ਟਾਈਮ ਹੁੰਦਾ, ਜਵਾਨੀ ਦਾ ਵੀ ਟਾਈਮ ਹੁੰਦਾ, ਅਤੇ ਵਿਆਹ ਕਰਨ ਦਾ ਵੀ ਟਾਈਮ ਹੁੰਦਾ, ਬੱਚੇ ਜੰਮਣ ਦੇ। ਅੱਜ ਕੱਲ੍ਹ ਤਾਂ ਵਿਆਹ ਜਿਹੜੇ ਬੱਚਿਆਂ ਦੇ 20-20 32-32 34-34 ਸਾਲ ਬਾਅਦ ਹੋ ਰਿਹਾ, ਫਿਰ ਕਹਿੰਦੇ ਬੱਚਾ ਨਹੀਂ ਜੰਮਦਾ, ਫਿਰ ਮੁਸ਼ਕਲਾਂ ਵਿੱਚ ਪੈ ਜਾਂਦੇ ਆ। ਸੋ ਜੇ ਆਪਾਂ ਉਸ ਵਿਰਾਸਤ ਨੂੰ ਸਾਂਭਦੇ ਰਹੇ ਤਾਂ ਵਧੀਆ ਜ਼ਿੰਦਗੀ ਜੀ ਸਕਦਾ, ਬੱਚੇ ਵੀ ਟਾਈਮ ਸਿਰ ਪੈਦਾ ਹੋ ਸਕਦੇ ਆ। ਅਤੇ ਅੱਜ ਕੱਲ੍ਹ ਜਿਹੜੀ ਵੱਡਾ ਫਿਕਰ ਹੈਗਾ ਇੱਥੇ ਲੋਕਾਂ ਨੂੰ, ਸਪੈਸ਼ਲੀ ਕੈਨੇਡਾ ਦੇ ਵਿੱਚ, ਵੀ ਸਾਡਾ ਬੇਟਾ 30 ਦਾ ਹੋ ਗਿਆ, ਸਾਡੀ ਲੜਕੀ 32 ਦੀ ਹੋ ਗਈ ਆ, 34 ਦੀ ਹੋ ਗਈ, ਕੋਈ ਮਿਲ ਨਹੀਂ ਰਿਹਾ। ਸੋ ਦੈਟਸ ਅ ਸੀਰੀਅਸ ਸਿਚੁਏਸ਼ਨ ਟੂ, ਕਿਉਂਕਿ ਨਿਆਣੇ ਕਿੱਧਰ ਬੀਜ਼ੀ ਹੋ ਜਾਂਦੇ ਆ, ਪਹਿਲਾਂ ਪੜ੍ਹੀ ਜਾਓ, ਪੜ੍ਹਾਈ ਜਾਓ, ਪੈਸੇ ਕਮਾਈ ਜਾਓ, ਬਾਅਦ 'ਚ ਕਹਿੰਦੇ ਪੈਸੇ ਦਾ ਕਮਾ ਲਏ, ਹੁਣ ਜ਼ਿੰਦਗੀ ਜੀਣ ਵਾਸਤੇ ਕੋਈ ਸਾਥੀ ਨਹੀਂ ਮਿਲਦਾ। ਸੋ ਬੰਦਾ ਉਸ ਸਿਚੁਏਸ਼ਨ 'ਚ ਫਸ ਜਾਂਦਾ ਹੈਗਾ। ਤੁਸੀਂ ਲਾਈਨ ਆਪਣੀ ਹੋਲਡ 'ਤੇ ਰੱਖੋ, ਮੈਂ ਗੱਲਬਾਤ ਕਰਨੀ ਚਾਹੁੰਦਾ, ਜਿਹੜੀ ਇੱਥੇ ਰੈਫਰੈਂਡਮ ਦੀ ਗੱਲਬਾਤ ਹੋਈ ਸੀ ਇੰਡੀਆ ਵਿੱਚ, ਕਿਸੇ ਨੇ ਕਵਰ ਕੀਤੀ ਨਹੀਂ, SCPC ਨੇ ਕੋਈ ਬਿਆਨ ਦਿੱਤਾ ਕਿ ਨਹੀਂ ਵੀ ਆਪਾਂ ਵੈਲਕਮ ਕਰਦੇ ਲੋਕਾਂ ਨੇ ਵੀ ਸਾਡੇ ਸਿੱਖਾਂ ਨੇ ਵੋਟਾਂ ਪਾਈਆਂ, ਕੋਈ ਵੱਡੀ ਅਖਬਾਰ ਵਿੱਚ ਜਾਂ ਕੋਈ ਪੰਜਾਬੀ ਅਖਬਾਰ ਵਿੱਚ ਫੋਟੋ ਛਪੀ ਕਿ ਨਹੀਂ, ਕਿ ਉਹੀ ਕਾਲੇ ਕੱਪੜੇ ਪਾ ਕੇ ਵੀ ਆਪਾਂ ਬੰਦੀ ਸਿੰਘਾਂ ਨੂੰ ਰਿਹਾਈ ਕਰਨਾ, ਉਹੀ ਫੋਟੋਆਂ ਛਪਦੀਆਂ ਹਨ ਕਿ ਜਿਹੜੀ ਐਡਾ ਲੱਖਾਂ ਦੇ ਹਿਸਾਬ ਨਾਲ ਪੈਸਾ ਲੱਗਾ ਇਸ ਰੈਫਰੈਂਡਮ ਦੇ ਵਿੱਚ, ਕੀ ਇਹ ਕੀ ਇਹ ਜ਼ੀਰੋ ਬਣ ਕੇ ਰਹਿ ਗਿਆ? ਇਹਦਾ ਮਤਲਬ ਕੀ ਆ? ਇੰਡੀਆ ਵਿੱਚ ਕਿਸੇ ਨੇ, ਪੰਜਾਬ ਵਿੱਚ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਂ ਹੋਵੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਂ ਜਿਹੜੇ ਗੁਰੂ ਘਰ ਨਾਲ ਜਿਹੜੇ ਵੱਡੇ ਵੱਡੇ ਇਸ਼ਤਿਹਾਰ ਲਾਉਂਦੇ ਆ, ਉਹਨਾਂ ਨੇ ਇਸ਼ਤਿਹਾਰ ਲਾਇਆ ਉੱਥੇ ਕਿ ਡਰਦੇ ਹਨ? ਹੋਲਡ ਕਰੋ ਆਪਣੀ ਲਾਈਨ ਤੁਸੀਂ, ਮੈਂ ਦੱਸਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਰੋਇਲ ਦੁਬਈ ਜੂਲਰ ਵੱਲੋਂ, ਅੱਜ ਖੁੱਲ੍ਹੇ ਹਨ, ਪਹੁੰਚ ਕੇ ਤੁਸੀਂ ਸੋਨਾ ਖਰੀਦ ਸਕਦੇ ਹੋ, ਵਧੀਆ ਇਨਵੈਸਟਮੈਂਟ ਹੁੰਦੀ ਆ। ਗਿਫਟ ਕਿਸੇ ਦੇਣਾ ਹੋਵੇ ਉਹ ਦੇਵੋ, ਗਿਫਟ ਜਿਹੜਾ ਸਦਾ ਵਾਸਤੇ ਕੰਮ ਆ ਜਾਵੇ, ਜਦੋਂ ਲੋੜ ਪੈ ਜਾਵੇ ਨਵਾਂ ਲੈ ਲਵੋ, ਵੇਚ ਕੇ ਹੋਰ ਕੁਛ ਕਰ ਲਵੋ ਉਹਨੂੰ, ਜਾਂ ਪੈਸੇ ਵਾਪਸ ਲੈ ਲਵੋ। ਸੋ ਇਨਵੈਸਟਮੈਂਟ ਵਾਸਤੇ ਸੋਨਾ ਵਧੀਆ ਹੁੰਦਾ ਆ, ਤੁਸੀਂ ਰੋਇਲ ਦੁਬਈ ਜੂਲਰ 'ਤੇ ਜਾ ਕੇ ਖਰੀਦ ਸਕਦੇ ਹੋ, ਵਧੀਆ ਪ੍ਰਾਈਸ ਵਿੱਚ ਮਿਲ ਗਿਆ, 905-676-1212। ਅਤੇ ਦੁਆਬਾ ਸਵੀਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, 100% ਵੈਜੀਟੇਰੀਅਨ ਸ਼ਕਣਾ, ਤਾਂ ਪਹੁੰਚੋ ਦੁਆਬਾ ਸਵੀਸ ਰੈਸਟੋਰੈਂਟ ਦੇ ਵੱਖ ਵੱਖ ਏਰੀਏ ਵਿੱਚ ਆਉਂਦੇ ਰੈਸਟੋਰੈਂਟਸ ਹਨ, ਤੁਸੀਂ ਬੈਠ ਕੇ ਭੋਜਨ ਛਕਣਾ, ਕੇਟਰਿੰਗ ਕਰਵਾਉਣੀ ਆ, ਟਿਫਨ ਸਰਵਿਸ ਚਾਹੀਦੀ ਆ, ਦੁਆਬਾ ਸਵੀਸ ਰੈਸਟੋਰੈਂਟ ਕੈਨੇਡਾ ਕੰਸੂਮਰ ਕੈਡ ਰਿਸਰਚ ਦੇ ਜਸਵੀਰ ਸਿੰਘ ਹੁੰਦਲ ਜੀ ਕਹਿੰਦੇ ਹਨ ਲੀਗਲ ਤਰੀਕੇ ਨਾਲ ਤੁਹਾਡਾ ਕਰਜ਼ਾ ਮਾਫ਼ ਕਰ ਦਿੰਦੇ, ਲੀਗਲ ਤਰੀਕੇ ਨਾਲ। ਸੋ ਕਰਜ਼ੇ ਵਿੱਚ ਡੁੱਬ ਗਏ ਹੋ, ਮਾਫ਼ ਕਰਾਉਣਾ ਚਾਹੁੰਦੇ ਹੋ ਤਾਂ 416-502-3100 ਦੀ ਗੱਲਬਾਤ ਕਰ ਲੈਣੀ ਆ। ਅਲਫਾ ਟਰਾਂਸਟ ਲਿਮਿਟਡ ਲੱਕੀ ਸੈਣੀ ਸਾਹਿਬ ਕਹਿੰਦੇ ਸਾਨੂੰ ਡਰਾਈਵਰ ਚਾਹੀਦੇ ਆ ਅਤੇ ਇੱਕ ਦੋ ਮਕੈਨਿਕ ਵੀ ਚਾਹੀਦੇ ਆ। 905-799-1525 ਫੋਨ ਨੰਬਰ 905-799-1525 'ਤੇ ਗੱਲਬਾਤ ਕਰ ਸਕਦੇ। ਏਵਨ ਕੈਸ਼ ਐਂਡ ਕੈਰੀ ਬਹੁਤ ਵੱਡੀ ਸ਼ੋਪ ਆ, ਏਵਨ ਕੈਸ਼ ਕੇ ਬਹੁਤ ਵੱਡੇ ਵੱਡੇ ਵੇਅਰਹਾਊਸ ਹਨ, ਤੁਸੀਂ ਰੈਸਟੋਰੈਂਟ ਸਪਲਾਈਜ਼ ਲੈਣੀਆਂ ਏਵਨ ਕੈਸ਼ ਐਂਡ ਕੈਰੀ ਤੋਂ ਲੈ ਸਕਦੇ ਆ। B2B ਬਿਜ਼ਨਸ ਹੋਲਸੇਲ ਦੀ ਹੈਗੀ ਆ, ਫੂਡ ਪੈਕੇਜਿੰਗ, ਰੈਸਟੋਰੈਂਟ ਸਪਲਾਈਜ, ਰੈਸਟੋਰੈਂਟ ਇਕੁਪਮੈਂਟ, ਕਲੀਨਿੰਗ ਸਪਲਾਈਜ਼, ਦੇ ਹੈਵ ਐਵਰੀਥਿੰਗ। ਸੋ ਯੂ ਵਾਂਟ ਟੂ ਬਾਏ ਫੋਰ ਯੂਰ ਰੈਸਟੋਰੈਂਟ, ਦੇ ਹੈਵ ਐਵਰੀਥਿੰਗ ਇਨ ਹੋਲਸੇਲ ਪ੍ਰਾਈਸਿਸ, ਏਵਨ ਕੈਸ਼ ਐਂਡ ਕੈਰੀ 'ਤੇ ਪਹੁੰਚ ਸਕਦੇ ਹੋ। ਅਤੇ ਡਰਕਾਰ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ, ਹਾਇਰਿੰਗ ਇਜ਼ ਅ ਡਰਾਈਵਰਸ, drkar.com 'ਤੇ ਜਾ ਸਕਦੇ। ਬਹੁਤ ਵੱਡੀ ਕੰਪਨੀ ਆ ਅਤੇ ਤੁਹਾਨੂੰ ਵਧੀਆ ਤਨਖਾਹ ਦੇ ਨਾਲ ਵਧੀਆ ਪੇ ਪੈਕੇਜ ਮਿਲ ਸਕਦਾ ਹੈਗਾ ਡਰਕਾਰ ਵਾਲਿਆਂ ਵੱਲੋਂ। ਅਤੇ ਡਰਕਾਰ ਵਾਲਿਆਂ ਦਾ ਨੰਬਰ ਹੈਗਾ 437-242-3158। ਸਾਡੇ ਵੀਰ ਸਤਨਾਮ ਹੇਅਰ ਜੀ, ਗੁੱਡ ਮਾਰਨਿੰਗ ਕਹਿ, ਸਤਨਾਮ ਜੀ ਸਤਿ ਸ਼੍ਰੀ ਅਕਾਲ ਜੀ। ਇਹਨਾਂ ਦੀ ਬੇਟੀ ਜਿਹੜੀ ਆ ਬੜਾ ਤਕੜਾ ਸੌਕਰ ਖੇਡਦੀ ਹੁੰਦੀ ਸੀਗੀ, ਸੋ ਬੱਚੇ ਚੰਗੇ ਲੱਗਦੇ ਜਦੋਂ ਵਧੀਆ ਗੇਮ ਖੇਡਦੇ ਆ। ਸਤਨਾਮ ਜੀ ਦੀ ਬੇਟੀ ਨੇ ਬੜੀ ਤਕੜੀ ਗੇਮ ਖੇਡੀ ਸੌਕਰ ਦੇ ਵਿੱਚ, ਹੁਣ ਬੱਚੇ ਬਿਜ਼ੀ ਹੋ ਗਏ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਵਿੱਚ, ਪਰ ਜਦੋਂ ਖੇਡਾਂ ਵਿੱਚ ਸੀਗੇ ਬੜੀ ਇਹਨਾਂ ਨੇ ਮਿਹਨਤ ਕੀਤੀ ਆ। ਸੋ ਸਤਿ ਸ਼੍ਰੀ ਅਕਾਲ ਸਤਨਾਮ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਜ਼ਰੂਰ। ਅਤੇ ਮੈਂ ਦੱਸ ਦੇਵਾਂ ਈਵਨ ਕੈਸ਼ ਐਂਡ ਕੈਰੀ ਦਾ ਮੈਂ ਦੱਸਦਾ, ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਮੈਂ, ਜਿੱਥੇ ਕੇਟਰਿੰਗ ਬੜੀ ਸਾਸੀ ਪ੍ਰੈਸ਼ਰ ਕਰਕੇ ਦਿੰਦੇ ਹਨ, ਉਹ ਹਨ ਜੀਵਨ ਗਰੋਸਰ ਅਤੇ ਵੈਸ਼ਨੂੰ ਢਾਬੇ ਵਾਲੇ। ਜੀਵਨ ਗਰੋਸਰ ਦੀ ਗਰੋਸਰੀ ਪ੍ਰਾਈਸ ਸਾਸੀ ਵਿੱਚ ਕਰ ਸਕਦੇ ਹੋ, ਗਰੋਸਰੀ ਸਾਸੀ ਵਿੱਚ ਖਰੀਦ ਸਕਦੇ ਹੋ, ਅਤੇ ਨਾਲ ਦੀ ਨਾਲ ਇਹਨਾਂ ਦੇ ਵੈਸ਼ਨੂੰ ਢਾਬੇ ਦੇ ਤੁਸੀਂ ਕੇਟਰਿੰਗ ਬੜੀ ਸਾਸੀ ਪ੍ਰਾਈਸ ਵਿੱਚ ਲੈ ਸਕਦੇ ਹੋ। ਕੇਟਰਿੰਗ ਕਰਵਾਉਣੀ ਹੋਵੇ ਨਾ 905-230-0375 ਦੀ ਗੱਲਬਾਤ ਕਰਨੀ ਹੈ। ਐਵਰੀ ਡੇ ਲੰਚ ਸਪੈਸ਼ਲ ਚੱਲਦਾ ਹੁੰਦਾ ਜੀ, ਲੰਚ ਦੀ ਗੱਲਬਾਤ ਕਰਾਂ। ਬੱਚੇ ਜਾਣ ਲੱਗ ਪਏ ਸਕੂਲ ਨੂੰ, ਕੋਈ ਲੰਚ ਲੈ ਕੇ ਜਾਂਦਾ? ਅਸੀਂ ਤਾਂ ਬਰਾਊਨ ਬੈਗ ਲੈ ਕੇ ਜਾਂਦੇ, ਘਰੋਂ ਹੀ ਬਣਿਆ ਹੋਇਆ ਲੰਚ ਲੈ ਕੇ, ਆਦਤ ਜਿਹੜੀ ਉਹ ਪੈ ਜਾਂਦੀ ਸਾਡਾ ਉਹੀ ਰਹਿੰਦੀ ਆ। ਸੋ ਸ਼ੁਰੂ 'ਚੋਂ ਆਦਤ ਪਾ ਕੇ ਦੇਣੀ ਪੈਂਦੀ ਹੈ, ਨਹੀਂ ਤਾਂ ਲੰਚ ਟਾਈਮ ਬੱਚੇ ਤੁਰੇ ਹੁੰਦੇ, ਪੀਜ਼ਾ ਖਰੀਦ ਉਹ ਵੀ ਖਾ ਲੈਣਾ ਚਾਹੀਦਾ। ਪਰ ਜਿਹੜਾ ਘਰ ਦਾ ਫਰੈਸ਼ ਬਣਿਆ ਹੋਇਆ ਲੰਚ ਕੌਣ ਛੱਕਦਾ? ਅਸੀਂ ਤਾਂ ਲੈ ਕੇ ਜਾ ਕੇ ਹੀ ਸੰਗਦੇ ਹਨ। ਬਲਜੀਤ ਸਿੰਘ ਮਾਲਵਾ ਇਸ ਵਾਚੇ, ਬਲਜੀਤ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਲਓ ਜੀ ਅਗਲੀ ਖਬਰ ਵੱਲ ਜਾਣਾ, ਮੈਂ ਜਸਵਿੰਦਰ ਜੀ ਤੋਂ ਪੁੱਛਣਾ ਚਾਹੁੰਦਾ ਸੀਗਾ, ਜਿਹੜਾ ਰੈਫਰੈਂਡਰੀ ਵੱਖ ਵੱਖ ਦੇਸ਼ਾਂ ਦੇ ਵਿੱਚ ਵੋਟਾਂ ਪਈਆਂ, ਸਪੈਸ਼ਲੀ ਸਾਡੇ ਕੈਨੇਡਾ ਵਿੱਚ ਵੋਟਾਂ ਪਈਆਂ, ਬਰੈਂਪਟਨ ਦੇ ਵਿੱਚ, ਕਿਸੇ ਮੀਡੀਆ ਵਾਲੇ ਨੇ ਕਵਰੇਜ ਕੀਤੀ ਉਹਦੀ? ਕਿਉਂਕਿ ਇਹਦੇ ਉੱਪਰ ਆਪਾਂ UN ਦੇ ਨਾਲ ਵੀ ਮੇਰੀ ਕਾਫੀ ਈਮੇਲਾਂ ਚੱਲ ਰਹੀਆਂ ਹਨ, ਕਹਿੰਦੇ ਹਨ ਵੀ UN ਨੂੰ ਕਹਾਂਗੇ ਵੀ ਰੈਫਰੈਂਡਮ ਦੀ ਵੋਟਾਂ ਸਾਡੀਆਂ ਕਾਊਂਟ ਕਰਨ, ਵੀ ਸਾਨੂੰ ਕੁਝ ਨਾ ਕੁਝ ਮਿਲੇ। ਕੀ ਮਿਲ ਸਕਦਾ, ਕੀ ਨਹੀਂ ਮਿਲ ਸਕਦਾ, UN ਕੀ ਕਰ ਸਕਦੀ ਹੈਗੀ ਆ? ਸੋ ਜੇ ਕਮਿਊਨਿਟੀ ਵਿੱਚ ਇੰਨੇ ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਵੋਟਾਂ ਪਾਈਆਂ, ਅਤੇ ਸਾਡੀ ਜਿਹੜੀ ਕਮਿਊਨਿਟੀ ਹੈਗੀ ਜਿੱਥੇ ਖਾਲਿਸਤਾਨ ਕਹਿੰਦੇ ਆ ਬਣਾਉਣਾ, ਸਪੈਸ਼ਲੀ ਪੰਜਾਬ ਦੇ ਵਿੱਚ, ਕੀ ਉੱਥੇ ਦੇ ਜਿਹੜੇ ਮੇਨ ਸੰਸਥਾਵਾਂ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੀ ਉਹਨਾਂ ਨੇ ਕੋਈ ਸੂਚਨਾ ਲੀਕੀ ਆ, ਕੋਈ ਖਬਰ ਸਾਂਝੀ ਕੀਤੀ ਆ ਕਿ?
ਜੀ ਬਿਲਕੁਲ ਜੀ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਜਿੱਥੇ ਇੱਕ ਪਾਸੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੱਸਦਾ ਸਾਡਾ ਪੰਜਾਬੀ ਜਾਂ ਕਹਿ ਦਈਏ ਕਿ ਸਿੱਖ ਭਾਈਚਾਰਾ ਖਾਲਿਸਤਾਨ ਦੇ ਲਈ ਵੋਟਿੰਗ ਕਰਾ ਰਿਹਾ ਹੈ ਆਪਣੇ ਪੱਧਰ ਦੇ ਉੱਤੇ, ਜਾਂ ਕਹਿ ਦਈਏ ਕਿ ਉਹ ਮੈਦਾਨ ਦੇ ਵਿੱਚ ਆਪਣੇ ਆਪ ਨੂੰ ਜੋ ਕੇ ਵੇਖ ਰਹੇ ਨੇ
ਜੀ।
ਹਾਲਾਂਕਿ ਜਿਹੜੀ ਇਹ ਫਾਈਨਲ ਵੋਟਿੰਗ ਹੈ, ਉਸ ਦਿਨ ਵੀ ਅਸੀਂ ਜਦੋਂ ਗੱਲ ਕਰ ਰਹੇ ਸੀ ਤਾਂ ਫਾਈਨਲ ਵੋਟਿੰਗ ਨਹੀਂ, ਇਹ ਇੱਕ ਆਪਣੇ ਆਪ ਨੂੰ ਜੋ ਕੇ ਦੇਖਣ ਦੀ, ਆਪਣੀ ਤਿਆਰੀ ਨੂੰ ਦੇਖਣ ਦੀ ਇੱਕ ਕੋਸ਼ਿਸ਼ ਹੈ, ਇੱਕ ਐ ਕਹਿ ਲਈਏ ਕਿ ਆਪਣੀ ਤਿਆਰੀ ਨੂੰ ਜਾਂਚਣ ਦਾ ਤਰੀਕਾ ਹੈ
ਜੀ।
ਪਰ ਇਸ ਤਿਆਰੀ ਦੇ ਉੱਤੇ ਪੰਜਾਬ ਦੇ ਵਿੱਚ ਕੰਨ ਤੇ ਜੂੰ ਨਹੀਂ ਸਰਕੀ, ਨਾ ਹੀ ਤਾਂ SGPC ਦੁਆਰਾ, ਨਾ ਹੀ ਕਿਸੇ ਸਿੱਖ ਜਥੇਬੰਦੀ ਦੁਆਰਾ, ਨਾ ਹੀ ਕਿਸੇ ਮੀਡੀਆ ਦੁਆਰਾ, ਨਾ ਹੀ ਕਿਸੇ ਰਾਜਨੇਤਾ ਦੁਆਰਾ ਇਸ ਦੇ ਪੱਖ ਵਿੱਚ ਗੱਲ ਹੋਈ ਹੈ, ਨਾ ਹੀ ਇਸ ਦੇ ਵਿਰੋਧ ਵਿੱਚ ਗੱਲ ਹੋਈ ਹੈ। ਜੇਕਰ ਮੈਂ ਸੌਖੇ ਸ਼ਬਦਾਂ ਚ ਕਹਾਂ ਤਾਂ ਇਸ ਐਕਟੀਵਿਟੀ ਨੂੰ ਪੰਜਾਬ ਨੇ ਅੱਖੋਂ ਪਰੋਖੇ ਕੀਤਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਗਨੋਰ ਕੀਤਾ, ਕੰਸੀਡਰ ਨਹੀਂ ਕੀਤਾ
ਜੀ।
ਨਾ ਹੀ ਤਾਂ ਪੱਤਰਕਾਰੀ ਨੇ ਕੀਤਾ ਹੈ, ਨਾ ਹੀ ਬੁੱਧੀਜੀਵੀਆਂ ਨੇ ਕੀਤਾ ਹੈ, ਨਾ ਹੀ ਕਿਸੇ ਡਿਬੇਟ ਦਾ ਹਿੱਸਾ ਰਿਹਾ ਹੈ, ਨਾ ਹੀ ਕਿਸੇ ਇੰਟਰਵਿਊ ਦਾ ਹਿੱਸਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ। ਕਿਉਂਕਿ ਜੇਕਰ ਇੰਨੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਵੋਟਿੰਗ ਹੋਈ ਹੋਵੇ, ਉਹ ਵੀ ਪੰਜਾਬੀਅਤ ਦੇ ਲਈ ਹੋਈ ਹੋਵੇ, ਉਹ ਵੀ ਖਾਲਿਸਤਾਨ ਬਣਨ ਦੇ ਲਈ ਹੋਈ ਹੋਵੇ, ਤਾਂ ਉਹਦੇ ਲਈ ਪੰਜਾਬ ਦੀਆਂ ਜਥੇਬੰਦੀਆਂ ਇੱਕ ਵਾਰੀ ਬੁੱਲ ਹਿਲਾ ਕੇ ਹਾਂ ਨਾ ਤਾਂ ਜ਼ਰੂਰ ਕਰਦੀਆਂ
ਜੀ,
ਪਰ ਨਹੀਂ ਨਹੀਂ ਕਹਿਣ ਦਾ ਭਾਵ ਕਿ ਜੇਕਰ ਤੁਸੀਂ ਕਿਸੇ ਚੀਜ਼ ਤੋਂ ਦੂਰ ਜਾਣਾ ਚਾਹੁੰਦੇ ਹੋ ਤਾਂ ਸਿੱਧਾ ਤਰੀਕਾ ਕਿ ਤੁਸੀਂ ਚੁੱਪ ਰਹਿਣਾ ਸਿੱਖੋ। ਮੇਰੇ ਖਿਆਲ ਦੇ ਨਾਲ ਇਹ ਚੁੱਪੀ ਅਣਜਾਣ ਪੁਣੇ ਦੀ ਨਹੀਂ ਕਿ ਅਸੀਂ ਅਣਜਾਣ ਵੀ ਸਾਨੂੰ ਪਤਾ ਨਹੀਂ ਕੈਨੇਡਾ ਦੀ ਧਰਤੀ ਤੇ ਕੀ ਹੋਇਆ ਹੈ ਜਾਂ ਕਿੱਥੇ ਜਿਹੜੀ ਵੋਟਿੰਗ ਹੋ ਰਹੀ ਹੈ ਖਾਲਿਸਤਾਨ ਬਣਾਉਣ ਦੇ ਲਈ। ਅਸਲ ਵਿੱਚ ਇਹ ਜਿਹੜੀ ਚੁੱਪੀ ਹੈ ਇਹ ਜਾਣ ਬੁੱਝ ਕੇ ਵਾਲੀ ਹੈ
ਜੀ,
ਕਿਉਂਕਿ ਅਸੀਂ ਜਾਣਦੇ ਹਾਂ ਕਿ ਖਾਲਿਸਤਾਨ ਦੀ ਗੱਲ ਦੇ ਉੱਤੇ SJPG ਹਮੇਸ਼ਾ ਹੀ ਕੰਨੀ ਕਤਰਾਉਂਦੀ ਰਹੀ ਹੈ। ਖਾਲਿਸਤਾਨ ਦਾ ਮਤਾ ਲਿਆਉਣਾ ਹੋਵੇ, ਖਾਲਿਸਤਾਨ ਦੇ ਮਤੇ ਨੂੰ ਮੁੜ ਵਿਚਾਰਨਾ ਹੋਵੇ। ਪਿਛਲੇ ਦਿਨੀ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੱਡਾ ਸਿੱਖ ਜਥੇਬੰਦੀਆਂ ਦਾ ਇਕੱਠ ਹੁੰਦਾ ਹੈ, ਉੱਥੇ ਵੀ ਸਿਮਰਜੀਤ ਸਿੰਘ ਮਾਨ ਨੇ ਇਹ ਮਸਲਾ ਚੱਕਿਆ ਸੀ, ਤਾਂ ਉਹਦੇ ਉੱਤੇ ਵੀ SJPG ਨੇ ਔਂਗ ਦੌਂਗ ਕੀਤਾ ਸੀ, ਕੋਈ ਢੁਕਵਾਂ ਉੱਤਰ ਨਹੀਂ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਅਸੀਂ ਇਸ ਮਤੇ ਦੇ ਪੱਖ ਵਿੱਚ ਨਹੀਂ। ਅਸਲ ਵਿੱਚ SJPG ਨੇ ਕਾਫੀ ਵਾਰੀ ਕਿਹਾ ਕਿ ਅਸੀਂ ਭਾਰਤ ਦੇ ਵਿੱਚ ਇੱਕ ਰਾਜ ਦੇ ਰੂਪ ਵਿੱਚ ਹਾਂ, ਅਸੀਂ ਵੱਖਰੇ ਦੇਸ਼ ਦੀ ਮੰਗ SJPG ਨਹੀਂ ਕਰਦੀ। ਇਸ SJPG ਨੂੰ ਚਲਾਉਣ ਵਾਲਾ ਪਰਿਵਾਰ ਜਾਂ ਕਹਿ ਲਓ ਕਿ ਇਸ SJPG ਨਾਲ ਜੁੜਿਆ ਹੋਇਆ ਪਰਿਵਾਰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ, ਉਹਨਾਂ ਦੇ ਲੀਡਰਾਂ ਨੇ ਵੀ ਕਦੇ ਵੀ ਖਾਲਿਸਤਾਨ ਦਾ ਜਿਹੜੀ ਗੱਲ ਹੈ ਉਹ ਨਹੀਂ ਕੀਤੀ, ਨਾ ਹੀ SJPG ਦੇ ਮੈਂਬਰਾਂ ਨੇ ਕੀਤੀ ਆ, ਨਾ ਹੀ ਕਿਸੇ ਸਿੱਖ ਜਥੇਬੰਦੀ ਨੇ ਜਿਹਦਾ ਵੱਡਾ ਪ੍ਰਭਾਵ ਹੋਵੇ ਪੰਜਾਬ ਦੀ ਸਿੱਖ ਰਾਜਨੀਤੀ ਵਿੱਚ ਉਸ ਨੇ ਕੀਤੀ ਹੈ। ਮੇਰੇ ਖਿਆਲ ਦੇ ਨਾਲ ਇਹ ਸਭ ਕੁਝ ਦੇਖਦੇ ਹੋਏ ਅੱਖੋਂ ਪਰੋਖੇ ਕੀਤਾ ਗਿਆ ਜੀ।
ਜੀ ਤੁਸੀਂ ਲਾਈਨ ਆਪਣੇ ਹੋਰ ਤੇ ਰੱਖਣਾ, ਮੈਂ ਅਗਲੀ ਖਬਰ ਵੱਲ ਚੱਲਦਾ। ਮੈਂ ਦੱਸ ਦੇਵਾਂ ਵਿਰਾਸਤ TV 24 ਘੰਟੇ 7 ਦਿਨ ਚੱਲਦਾ, ਟਰੱਕਿੰਗ ਰੇਡੀਓ ਵੀ ਚੱਲਦਾ 24 ਘੰਟੇ 7 ਦਿਨ, ਅਤੇ ਵਿਰਾਸਤ ਰੇਡੀਓ ਜਿਹੜਾ ਹੈਗਾ 770 ਐਮਡਾਲ 'ਤੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਸੁਣਦੇ, 7 ਵਜੇ ਤੋਂ ਲੈ ਕੇ 9 ਵਜੇ ਤੱਕ CKMS 102.7 FM 'ਤੇ ਸੁਣਦੇ ਹੋ। ਔਰ ਸਾਡੇ ਕੋਲ 15 ਕੁ ਮਿੰਟ ਹੋਰ ਬਾਕੀ ਹਨ, ਥੋੜ੍ਹੀ ਬਹੁਤੀ ਮੈਂ ਕੈਪਟਨ ਦੀ ਵੀ ਗੱਲਬਾਤ ਕਰਨਾ ਚਾਹੁੰਦਾ। ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਸ਼ਾਮਲ ਹੋ ਗਏ, ਝੋਲੀ ਚੱਕ ਲੋਕ ਕਦੇ ਉੱਧਰ ਕਦੇ ਉੱਧਰ, ਆਪਣੀ ਕੁਰਸੀ ਲਈ ਸਾਰੇ ਪਾਸੇ ਜਾ ਬੈਠਦੇ ਹਨ।
ਬਿਲਕੁਲ ਜੀ, ਤੁਸੀਂ ਜਿਹੜੀ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਝੋਲੀ ਚੱਕ ਲੀਡਰ ਜਾਂ ਝੋਲੀ ਚੱਕ ਲੋਕਾਂ ਦੇ ਵਿੱਚ ਸ਼ਾਮਲ ਹਨ
ਜੀ,
ਮੈਂ ਇਸ ਗੱਲ ਦੀ ਪੁਸ਼ਟੀ ਕੋਈ ਇਹ ਜ਼ੋਰ ਦੇ ਕੇ ਨਹੀਂ ਕਰ ਦਿੱਤੀ ਕਿ ਉਹ ਪੰਜਾਬੀ ਹੋ ਕੇ ਜਾਂ ਉਹ ਖੇਤਰੀ ਪਾਰਟੀ ਨੂੰ ਛੱਡ ਕੇ, ਖੇਤਰੀ ਪਾਰਟੀ ਤੋਂ ਭਾਵ ਹੈ ਕਿ ਕਾਂਗਰਸ ਜਿਹਨਾਂ ਨੇ ਇੱਕ ਨਵੀਂ ਪਾਰਟੀ ਬਣਾਈ ਸੀ ਜੀ, ਪੰਜਾਬ ਲੋਕ ਕਾਂਗਰਸ, ਚਾਹੇ ਜਿਹੜੀ ਕਾਂਗਰਸ ਪਹਿਲਾਂ ਵਾਲੀ ਉਹਨੂੰ ਅਸੀਂ ਖੇਤਰੀ ਪਾਰਟੀ ਨਹੀਂ ਕਹਿੰਦੇ, ਪਰ ਜਿਹੜੀ ਉਹਨੇ ਪੰਜਾਬ ਲੋਕ ਕਾਂਗਰਸ ਬਣਾਈ ਸੀ ਉਹ ਖੇਤਰੀ ਪਾਰਟੀ ਸੀ, ਉਹਨੂੰ ਛੱਡ ਕੇ ਉਹ ਹੁਣ ਜਾਵੜੇ ਨੇ ਭਾਜਪਾ ਦੇ ਵਿੱਚ। ਇਹੀ ਇੱਕ ਕਾਰਨ ਨਹੀਂ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਦਲ ਬਦਲੂ ਨੇ, ਇਹੀ ਇੱਕ ਕਾਰਨ ਨਹੀਂ ਕਿ ਅਸੀਂ ਕਹਿ ਦਿੱਤਾ ਕਿ ਉਹ ਝੋਲੀ ਚੱਕ ਨੇ। ਕੈਪਟਨ ਮਨਿੰਦਰ ਸਿੰਘ ਨੇ ਆਪਣੇ ਆਪ ਨੂੰ 8ਵੀਂ ਵਾਰੀ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਬਦਲੀ ਹੈ, ਕੋਈ ਪਹਿਲੀ ਵਾਰ ਉਹਨਾਂ ਨੇ ਪਾਰਟੀ ਨਹੀਂ ਬਦਲੀ ਕੈਪਟਨ ਅਮਰਿੰਦਰ ਜੀ ਨੇ, 8ਵੀਂ ਵਾਰ ਪਾਰਟੀ ਬਦਲੀ ਹੈ। ਮੈਂ ਤੁਹਾਡੇ ਨਾਲ ਅੰਕੜਿਆਂ ਦੇ ਨਾਲ ਸਾਂਝ ਪਾਊਂਗਾ ਕਿ ਉਹਨਾਂ ਨੇ ਕਦੋਂ ਕਦੋਂ ਕਿਹੜੀ ਕਿਹੜੀ ਪਾਰਟੀ ਵਿੱਚ ਉਹ ਗਏ। ਕੈਪਟਨ ਅਮਰਿੰਦਰ ਜੀ ਜਦੋਂ ਪਹਿਲੀ ਚੋਣ ਲੜਦੇ ਨੇ 1970 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਦੇ ਨੇ, ਤਾਂ ਫਿਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ, ਤੁਸੀਂ ਗਿਣਤੀ ਕਰਦੇ ਜਾਣਾ
ਜੀ।
ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਨੇ। ਜਦੋਂ 1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਈਕਾਟ ਕਰਦੀ ਹੈ ਤਾਂ ਕੈਪਟਨ ਮਨਿੰਦਰ ਜੀ ਅਕਾਲੀ ਦਲ ਨੂੰ ਛੱਡ ਕੇ ਆਪਦੀ ਪਾਰਟੀ ਬਣਾ ਲੈਂਦੇ ਨੇ 1992 ਦੇ ਵਿੱਚ
ਜੀ।
ਕੁਝ ਸਮੇਂ ਬਾਅਦ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਜਾਂਦੇ ਨੇ। 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫ ਤੋਂ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਫਿਰ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ
ਜੀ।
ਤੇ ਫਿਰ ਜਦੋਂ ਅਸੀਂ ਗੱਲ ਕਰੀਏ ਹੁਣ ਪਿੱਛੇ ਜਾ ਕੇ ਕਿ ਜਦੋਂ 2021 ਦੇ ਵਿੱਚ ਕਾਫੀ ਕੁਝ ਉਹਨਾਂ ਉੱਤੇ ਗਾਜ ਡਿੱਗਦੀ ਹੈ ਤਾਂ ਉਹ ਫਿਰ ਕਾਂਗਰਸ ਨੂੰ ਛੱਡ ਕੇ ਆਪਣੀ ਪਾਰਟੀ ਬਣਾਉਂਦੇ ਨੇ, ਪੰਜਾਬ ਲੋਕ ਕਾਂਗਰਸ। ਜਦੋਂ ਪੰਜਾਬ ਲੋਕ ਕਾਂਗਰਸ ਬਣਾਉਂਦੇ ਨੇ ਤਾਂ ਫਿਰ ਉਹ ਭਾਜਪਾ ਦੇ ਨਾਲ ਰਲ ਕੇ ਚੋਣ ਲੜਦੇ ਨੇ, ਤੇ ਕੱਲ੍ਹ ਤਾਂ ਫਿਰ ਐਂ ਕਹਿ ਲਈਏ ਕਿ ਉਹ ਲੀਨ ਹੀ ਹੋ ਗਏ ਨਾ ਜੀ ਕਾਂਗਰਸ ਦੇ ਵਿੱਚ, ਮਾਫ ਕਰਨਾ ਭਾਜਪਾ ਦੇ ਵਿੱਚ, ਕੱਲ੍ਹ ਫਿਰ ਉਹ ਭਾਜਪਾ ਦੇ ਵਿੱਚ ਲੀਨ ਹੋ ਗਏ ਨੇ, ਉਹ ਆਪਣੇ ਸਾਥੀਆਂ ਦੇ ਸਮੇਤ ਜਾ ਰਲੇ ਨੇ ਜੀ ਭਾਜਪਾ ਦੇ ਵਿੱਚ। ਪਰ ਰੈੱਡ ਕਾਰਪੇਟ ਨਹੀਂ ਵਿਛਿਆ ਸੀ। ਇਹਦੇ ਅਰਥ ਨੇ, ਇਹਦੇ ਅਰਥ ਨੇ ਕਿ ਇੱਕ ਸੂਬੇ ਦਾ ਦੋ ਵਾਰ ਦਾ ਮੁੱਖ ਮੰਤਰੀ ਕਿਸੇ ਪਾਰਟੀ ਨੂੰ ਜੁਆਇਨ ਕਰੇ ਤਾਂ ਤਾਮ ਝਾਮ ਵੱਡਾ ਚਾਹੀਦਾ, ਰੌਲਾ ਰੱਪਾ ਵੱਡਾ ਚਾਹੀਦਾ, ਮੀਡੀਆ ਵਿੱਚ ਵੀ ਚਾਹੀਦਾ ਤੇ ਉਸ ਪਾਰਟੀ ਦੀ ਲੀਡਰਸ਼ਿਪ ਵਿੱਚ ਵੀ ਚਾਹੀਦਾ
ਜੀ।
ਪਰ ਏਦਾਂ ਦਾ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ। ਉਹਨਾਂ ਦੀ ਵੱਡੀ ਲੀਡਰਸ਼ਿਪ ਉੱਤੇ ਬਹੁਤੀ ਮੌਜੂਦ ਨਹੀਂ ਸੀ ਕਿ ਬਹੁਤ ਮੀਡੀਆ ਕਵਰੇਜ ਨਹੀਂ ਸੀਗੇ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਸੀਗੇ ਤੇ ਨਾਲ ਦੀ ਨਾਲ ਉਹਨਾਂ ਦੇ ਕਿਰਨ ਰਿਜੂ ਜੀ ਸੀਗੇ, ਤਾਂ ਉਹਨਾਂ ਨੂੰ ਅਸ਼ਵਨੀ ਕੁਮਾਰ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਵੀ ਮੌਜੂਦ ਸੀ, ਨਾਲ ਉਹਨਾਂ ਦੇ ਅਜੈਬ ਸਿੰਘ ਪੱਟੀ ਡਿਪਟੀ ਸਪੀਕਰ ਜਿਹਨਾਂ ਨੂੰ ਇਸ ਵਾਰੀ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਉਹ ਵੀ ਉਹਨਾਂ ਦੇ ਨਾਲ ਚਲੇ ਗਏ, ਅਮਰੀਕ ਸਿੰਘ ਆਲੀਵਾਲ ਵੀ ਚਲੇ ਗਏ ਸੰਸਦ ਮੈਂਬਰ ਨੇ, ਕੇਵਲ ਸਿੰਘ ਵੀ ਚਲੇ ਗਏ, ਪ੍ਰੇਮ ਮਿੱਤਲ ਚਲੇ ਗਏ, ਹਰਚੰਦ ਕੌਰ, ਹਰਜਿੰਦਰ ਸਿੰਘ ਠੇਕੇਦਾਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਾਣਿੰਦਰ ਸਿੰਘ ਤੇ ਉਹਨਾਂ ਦੀ ਧੀ ਜਯਾ ਇੰਦਰ ਕੌਰ, ਉਹ ਵੀ ਪੰਜਾਬ ਲੋਕ ਕਾਂਗਰਸ ਨੂੰ ਛੱਡ ਕੇ ਹੁਣ ਭਾਈ ਇਹ ਸਾਰੇ ਦੇ ਸਾਰੇ ਕਮਲ ਦੇ ਫੁੱਲ ਵਾਲੇ ਹੋ ਗਏ ਨੇ। ਪਰ ਦੂਸਰੇ ਪਾਸੇ ਬੀਬੀ ਪ੍ਰਨੀਤ ਕੌਰ ਕਹਿੰਦੀ ਮਰਨਾ ਕਾਂਗਰਸ ਵਿੱਚ ਜਿਉਣਾ ਕਾਂਗਰਸ ਵਿੱਚ, ਉਹਨਾਂ ਨੇ ਆਪਣੇ ਪਤੀ ਮਗਰ ਨਹੀਂ ਗਏ। ਇਸ ਗੱਲ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਜੀ ਵਾਰਾ ਬੜਾ ਅੰਦਾਜ਼ ਜੇ ਉਹਨਾਂ ਦਾ ਬਿਆਨ ਜਿਹੜਾ ਵੱਖਰਾ ਹੈ, ਉਹ ਕਹਿੰਦੇ ਨੇ ਕਿ ਜਿਹਨਾਂ ਦੇ ਮਗਰ ਜਿਹਨਾਂ ਦੀ ਪਤਨੀ ਨਹੀਂ ਗਈ ਉਸ ਲੀਡਰ ਦਾ ਕਿੱਡਾ ਕੁ ਵੱਡਾ ਪ੍ਰਭਾਵ ਹੋਊਗਾ, ਤੁਸੀਂ ਆਪ ਅੰਦਾਜ਼ਾ ਲਾ ਲਓ ਜੀ।
ਚਲੋ ਫੁੱਲ ਕਿਸੇ ਹੋਰ ਪਾਸੇ ਤੋਂ ਆਏ ਹੋਣੇ ਆ, ਵਧਾਈ ਦੇ ਚ ਇਧਰੋਂ ਨਹੀਂ ਆਏ, ਸ਼ਾਇਦ ਬਾਰਡਰ ਕ੍ਰੋਸ ਕਰਕੇ ਆ ਗਏ ਹੋਣਗੇ
ਜੀ। ਬਿਲਕੁਲ,
ਕਿਸੇ ਨੇ ਤਾਂ ਵਧਾਈ ਦਿੱਤੀ ਹੋਊਗੀ। ਕਿਆ ਬਾਤ ਆ, ਇੰਡੀਆ ਦੇ ਪੋਲੀਟਿਕਸ ਸੁਣ ਕੇ ਮੈਨੂੰ ਤਾਂ ਹਾਸਾ ਹੀ ਆ ਜਾਂਦਾ ਹੈਗਾ ਆ, ਵੀ ਕਹਿੰਦੇ ਕੀ ਆ ਤੇ ਕਰਦੇ ਕੀ ਹੈਗੇ ਆ। ਕੇਜਰੀਵਾਲ ਦੀ ਕੀ ਸਥਿਤੀ ਹੈਗੀ ਆ?
ਦੇਖੋ ਜੀ, ਅਰਵਿੰਦ ਕੇਜਰੀਵਾਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗੁਜਰਾਤ ਦੀਆਂ ਚੋਣਾਂ ਨੂੰ ਲੈ ਕੇ ਉਹ ਪੱਬਾਂ ਪਾਰ ਨੇ
ਜੀ।
ਉਹਨਾਂ ਨੂੰ ਜਾਪਦਾ ਕਿ ਜੇਕਰ ਗੁਜਰਾਤ ਫਤਿਹ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਉਹਨਾਂ ਦੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ, ਜਾਂ ਮੈਂ ਕਹਿ ਦੇਵਾਂ ਕਿ ਜਿਹੜਾ ਉਹ ਸੋਚਦੇ ਨੇ ਕਿ ਉਹ ਮੁੱਖ ਮੰਤਰੀ ਦੀ ਚੋਣ ਦੇ ਵਿੱਚ ਵੱਡੀ ਭੂਮਿਕਾ ਵੱਡਾ ਰੋਲ ਅਦਾ ਕਰਨਗੇ, ਉਹ ਰਾਹ ਕਾਫੀ ਪੰਦਰਾ ਹੋ ਜੂਗਾ। ਕਿਉਂਕਿ 27 ਸਾਲ ਹੋ ਗਏ ਨੇ ਜੀ, 27 ਸਾਲ
ਜੀ,
27 ਸਾਲਾਂ ਤੋਂ ਲਗਾਤਾਰ ਗੁਜਰਾਤ ਦੇ ਵਿੱਚ ਭਾਜਪਾ ਜਿੱਤ ਰਹੀ ਹੈ। ਜੇਕਰ ਇਸ ਚੀਜ਼ ਨੂੰ ਤੋੜ ਦਿੰਦੇ ਨੇ, ਚਾਹੇ ਪਿਛਲੇ ਗੇੜੇ ਵੀ ਉਹਨੇ ਟਰਾਈ ਕੀਤੀ ਸੀਗੀ, ਗੁਜਰਾਤ ਦੇ ਵਿੱਚ ਤਾਂ ਕੋਈ ਸੀਟ ਨਹੀਂ ਆਈ ਸੀ। ਉਸ ਤੋਂ ਬਾਅਦ ਜਿਹੜੀਆਂ ਸਥਾਨਕ ਬਾਡੀ ਦੀਆਂ ਇਲੈਕਸ਼ਨ ਹੁੰਦੀਆਂ ਉਹਦੇ ਵਿੱਚ ਉਹਨਾਂ ਨੂੰ 29 ਸੀਟਾਂ, ਜੇਕਰ ਮੈਂ ਗਲਤ ਨਾ ਹੋਵਾਂ ਤਾਂ 29 ਸੀਟਾਂ ਆਈਆਂ ਸੀ। ਉਸ ਤੋਂ ਬਾਅਦ ਉਹਨਾਂ ਦੇ ਗੁਜਰਾਤ ਦੇ ਵਿੱਚ ਜਿਹੜੇ ਹੌਸਲੇ ਬੁਲੰਦ ਹੋਏ ਸੀ, ਤਾਂ ਹੁਣ ਉੱਥੇ ਸੰਦੀਪ ਪਾਠਕ ਨੂੰ ਇੰਚਾਰਜ ਲਾਇਆ ਜੀ, ਰਾਘਵ ਚੱਡਾ ਨੂੰ ਕੋ ਇੰਚਾਰਜ ਜਿਹੜਾ ਉੱਥੇ ਲਾ ਦਿੱਤਾ, ਤਿਆਰੀ ਪੂਰੀ ਹੈ। ਦੂਸਰੇ ਪਾਸੇ ਮੈਂ ਗੱਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵੀ ਕਰ ਲਵਾਂ ਤਾਂ ਪੰਜਾਬ ਸਰਕਾਰ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ 22 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦ ਲਿਆ। 22 ਤਰੀਕ ਨੂੰ ਵਿਸ਼ੇਸ਼ ਜਿਹੜਾ ਅਜਲਾਸ ਹੋਊਗਾ, ਇਹਦੇ ਵਿੱਚ ਮਾਨ ਸਾਹਿਬ ਕਹਿੰਦੇ ਕਿ ਅਸੀਂ ਦੱਸਾਂਗੇ ਵੀ ਕਿਸ ਤਰੀਕੇ ਦੇ ਨਾਲ ਭਾਜਪਾ ਸਾਨੂੰ ਖਰੀਦਣਾ ਚਾਹੁੰਦੀ ਸੀ, ਕਿਸ ਤਰੀਕੇ ਦੇ ਨਾਲ ਸਰਕਾਰ ਡੇਗਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸੀ। ਇਹ ਸਾਰੀਆਂ ਸਾਰੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਅਸੀਂ 22 ਤਰੀਕ ਵਾਲੇ ਇਜਲਾਸ ਵਿੱਚ ਕਰਾਂਗੇ। ਦੇਖਦੇ ਹਾਂ ਕਿ ਮਾਨ ਸਾਹਿਬ ਪੰਜਾਬ ਦੇ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਕੀ ਪਰਦਾਫਾਸ਼ ਕਰਦੇ ਨੇ, ਤੇ ਗੁਜਰਾਤ ਦੇ ਵਿੱਚ ਕੇਜਰੀਵਾਲ ਸਾਹਿਬ ਜਿਹੜੇ ਲਗਾਤਾਰ ਭ੍ਰਿਸ਼ਟਾਚਾਰ ਖਤਮ ਕਰਨ ਦਾ ਨਾਰਾ ਦੇ ਰਹੇ ਨੇ, ਸਿਕਿਉਰਿਟੀ ਤੋਂ ਬਿਨਾਂ ਵਾਲੀ ਲੀਡਰਸ਼ਿਪ ਦਾ ਨਾਰਾ ਦੇ ਰਹੇ ਨੇ, ਉਹ ਕਾਮਯਾਬ ਹੁੰਦੇ ਨੇ ਜਾਂ ਫਿਰ ਨਹੀਂ ਜੀ?
ਜੀ, ਤੁਸੀਂ ਲਾਈਨ ਆਪਣੇ ਹੋਲਡ ਤੇ ਰੱਖਣਾ ਜ਼ਰੂਰ। ਪ੍ਰੋਗਰਾਮ ਸਪੌਂਸਰ ਕੀਤਾ ਗਿਆ ਸਟਾਰਗੇਟ ਲੋਜਿਸਟਿਕਸ ਦੇ ਵੱਲੋਂ, ਬਹੁਤ ਬਹੁਤ ਧੰਨਵਾਦ। ਸੋ ਆਏ ਮੇਲੇ ਜਿਹੜੀ ਵੀਡੀਓ ਹੈਗੀ ਤੁਸੀਂ ਮੰਗ ਕਰਦੇ ਹੋ, ਇਸ ਵੀਕਾਂ ਦੇ ਲਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਨਾਗਰਾ ਫਾਲ ਦੇ ਮੇਲੇ ਦੀ ਵੀਡੀਓ ਜੋ ਹੈਗੀ ਆ ਤੁਸੀਂ ਰੌਣਕਾਂ ਲਾਈਆਂ ਉੱਤੇ, ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਕਲਾਕਾਰ ਪਹੁੰਚੇ ਸੀਗੇ, ਹਰ ਇੱਕ ਨੇ ਆਪਣਾ ਜਿਹੜਾ ਕੰਮ ਪੂਰਾ ਕੀਤਾ, ਕੰਮ ਸੀਗਾ ਉਹ ਵੀ ਕੰਮ 'ਤੇ ਆਏ ਸੀਗੇ, ਅਸੀਂ ਵੀ ਕੰਮ ਕੀਤਾ ਮੇਲੇ ਦਾ, ਅਸੀਂ ਵੀ ਉੱਥੇ ਕੰਮ ਕਰਦੇ, ਤੁਸੀਂ ਮੇਲੇ ਦਾ ਆਨੰਦ ਮਾਣਿਆ, ਮੇਲੇ ਨੂੰ ਇੰਜੋਏ ਕੀਤਾ, ਤੁਸੀਂ ਸੇਫ ਤਰੀਕੇ ਨਾਲ ਘਰ ਪਹੁੰਚੇ, ਸਾਡੀ ਇਹੀ ਬੜੀ ਖੁਸ਼ੀ ਹੁੰਦੀ ਆ ਵੀ ਜਦੋਂ ਮੇਲਾ ਆਪਾਂ ਲਾਈਦਾ ਤੁਸੀਂ ਪੂਰਾ ਉਹਨੂੰ ਇੰਜੋਏ ਕਰੋ। ਮੈਨੂੰ ਪਤਾ ਤੁਹਾਡੇ ਇੱਕ ਦੋ ਸ਼ਿਕਾਇਤਾਂ ਆਈਆਂ ਸੀਗੀਆਂ ਬਈ ਜਿਹੜੀ ਫੂਡ ਦੀ ਪ੍ਰਾਈਸ ਸੀ ਬੜੀ ਮਹਿੰਗੀ ਸੀਗੀ, ਉੱਥੇ ਮੈਂ ਸਿੱਧੀ ਏਅਰ 'ਤੇ ਗੱਲਬਾਤ ਕਰ ਦਿੰਦਾ। ਸੋ ਮੈਂ ਤੁਹਾਨੂੰ ਪਹਿਲੇ ਹੀ ਕਹਿੰਦਾ ਸੀਗਾ ਵੀ ਖਾਣਾ ਤੁਸੀਂ ਆਪਣਾ ਲੈ ਕੇ ਜਾ ਸਕਦੇ, ਕੋਈ ਰੋਕਦਾ ਨਹੀਂ, ਪਾਣੀ ਕੋਕ ਤੁਸੀਂ ਆਪਣਾ ਲੈ ਕੇ ਜਾ ਸਕਦੇ ਆ, ਜੂਸ ਤੁਸੀਂ ਆਪਣਾ ਲੈ ਕੇ ਜਾ ਜਾਇਜ਼, ਕੋਈ ਵੀ ਰੋਕਦਾ ਨਹੀਂ ਹੈਗਾ, ਪਰ ਜਦੋਂ ਨਹੀਂ ਮਿਲਦਾ ਖਰੀਦਣਾ ਪੈਂਦਾ, ਫਿਰ ਅਗਲੇ ਨੇ ਵੀ ਆਪਣੇ ਪੈਸੇ ਕਮਾਉਣੇ ਹੈਗੇ ਆ, ਬੰਦਾ ਉੱਥੇ ਸਟਾਲ ਲਾ ਕੇ ਗਿਆ, ਪੈਸੇ ਦੇ ਕੇ ਗਿਆ। ਸੋ ਆਪਾਂ ਪਹਿਲੇ ਕਹਿ ਦੇਈਦਾ ਹੈਗਾ ਜੇ ਪੈਸੇ ਬਚਾਉਣੇ ਆ ਕੂਲਰ ਭਰ ਕੇ ਲੈ ਜਾਓ, ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਜੇ ਨਹੀਂ ਲੈ ਕੇ ਜਾਂਦੇ ਫਿਰ ਪੈਸੇ ਤਾਂ ਦੇਣੇ ਹੀ ਪੈਣੇ ਹੈਗੇ। ਮੇਲਾ ਤਾਂ ਫਰੀ ਹੁੰਦਾ, ਸੋ ਜਿਨ੍ਹਾਂ ਨੇ ਮੇਲਾ ਫਰੀ ਕਰਵਾਇਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੀ ਟੀਮ ਹੈਗੀ ਆ ਮੇਲੇ ਦੀ, ਸੁਰਜੀਤ ਸਿੰਘ ਖੋਖੇ ਵਾਲੇ, ਦਸਾਂਝ ਸਾਹਿਬ ਅਤੇ ਸਖਰਾਜ ਸੰਧੂ ਕਸ਼ਮੀਰ ਧਰਨੀ, ਅਤੇ ਜਿਹੜੀ ਕੋਰ ਟੀਮ ਆ ਪੈਸੇ ਇਕੱਠੇ ਕਰਕੇ ਮੇਲਾ ਕਰਵਾਉਂਦੀ ਆ, ਨਾਗਰਾ ਫਾਲ ਦਾ ਮੇਲਾ। ਇੱਕ ਵਾਰੀ ਫਿਰ ਦੱਸ ਦੇਵਾਂ, ਸੋ ਜਿਹੜੀ ਜੇ ਕੋਈ ਕਹਿੰਦਾ ਗੌਰਮੈਂਟ ਦੀ ਗੌਰਮੈਂਟ ਦੀ ਜਾਂ ਸਿਟੀ ਦੀ ਕੋਈ ਹੈਲਪ ਨਹੀਂ ਮਿਲੀ, ਸਿਰਫ ਜਿਹੜਾ ਪੈਸਾ ਲਗਾਇਆ ਗਿਆ ਆਪਣੇ ਪੱਲਿਓਂ ਜਾਂ ਸਪੋਂਸਰ ਵੀਰਾਂ ਕੋਲ ਇਕੱਠਾ ਕਰਕੇ ਪੈਸਾ ਲਗਾਇਆ ਗਿਆ। ਸੋ ਮੈਂ ਵੀ ਸਦਾ ਕਹਿੰਦਾ ਜੇ ਕਿਸੇ ਸਵਾਲ ਪੁੱਛਣਾ ਮੈਨੂੰ ਪੁੱਛ ਲਿਆ ਕਰੋ, ਏਅਰ 'ਤੇ ਪੁੱਛ ਲਿਆ ਕਰੋ, ਐਵੇਂ ਨਾ ਸਵਾਦ ਲੈਣ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਤੁਹਾਡੀ ਬੇਇੱਜ਼ਤੀ ਹੀ ਹੁੰਦੀ ਆ। ਬਹੁਤ ਸਾਰੇ ਲੋਕ ਅੱਗੇ ਮਾਫੀਆਂ ਮੰਗ ਕੇ ਗਏ ਆ, ਫਿਰ ਤੁਹਾਨੂੰ ਮੰਗਣੀ ਪੈਣੀ ਆ। ਸੋ ਸਵਾਲ ਹੁੰਦਾ ਨਾ ਕਿਸੇ ਨੂੰ ਵੀ, ਪੁੱਛ ਲਿਆ ਕਰੋ ਪਹਿਲਾਂ ਕੁਝ ਗੱਲ ਕਹਿਣ ਵਾਸਤੇ, ਕਿਉਂਕਿ ਮੇਲੇ ਲਗਾਉਣੇ ਬੜੇ ਔਖੇ ਹੁੰਦੇ ਹਨ, ਫਰੀ ਵਾਲੇ ਮੇਲੇ। ਸਪੋਂਸਰ ਬੜਾ ਪੈਸਾ ਦਿੰਦੇ ਹਨ ਇਸ ਮੇਲਿਆਂ ਨੂੰ ਫਰੀ ਕਰਨ ਦੇ ਵਿੱਚ, ਜਾਂ ਕੁਛ ਐਸੇ ਸ਼ੋਅ ਹੁੰਦੇ ਆ ਜਿਹੜੇ ਟਿਕਟਾਂ ਲੱਗੀਆਂ ਹੁੰਦੀਆਂ, ਥੋੜ੍ਹੀ ਸਾਸੀਆਂ ਹੋ ਜਾਂਦੀਆਂ ਕਿਉਂਕਿ ਸਪੋਂਸਰਾਂ ਨੇ ਪੈਸੇ ਦਿੱਤੇ ਹੁੰਦੇ ਹਨ। ਸੋ ਸਾਰਿਆਂ ਦਾ ਧੰਨਵਾਦ ਜਿੰਨੇ ਉੱਥੇ ਪਹੁੰਚੇ। ਅਗਲੇ ਸਾਲ ਮੇਲਾ ਫੇਰ ਲੱਗੇਗਾ, ਡੇਟ ਵੀ ਦੱਸ ਦੇਵਾਂਗੇ, ਟਾਈਮ ਤਾਂ ਸਵੇਰ ਤੋਂ ਸ਼ਾਮ ਤੱਕ ਹੀ ਹੁੰਦਾ। ਤੁਸੀਂ ਮੇਲੇ ਦੇ ਪਹੁੰਚੇ ਇੱਕ ਵਾਰੀ ਫਿਰ ਸਿਰ ਝੁਕਦਾ ਤੁਹਾਡੇ ਅੱਗੇ, ਤੁਸੀਂ ਇੰਨਾ ਭਰਮਾ ਇਕੱਠ ਕੀਤਾ ਉੱਥੇ, ਧੰਨਵਾਦ ਹੀ ਕਰ ਸਕਦੇ ਹਾਂ ਤੁਹਾਡਾ। ਖਬਰਾਂ ਵੱਲ ਚੱਲਦੇ ਹਾਂ, ਜਸਵਿੰਦਰ ਜੀ ਆਪਣੇ ਬਿਜਲੀ ਬਿੱਲ ਦਾ ਕੀ ਹੋਇਆ?
ਬਿਲਕੁਲ ਜੀ, ਪਿਛਲੇ ਦਿਨਾਂ ਵਿੱਚ ਅਸੀਂ ਲਗਾਤਾਰ ਗੱਲ ਕਰ ਰਹੇ ਸੀ ਕਿ ਕੇਂਦਰ ਦੁਆਰਾ ਜਿਹੜੀ ਬਿਜਲੀ ਦੀ ਵੰਡ ਹੈ ਇਸ ਨੂੰ ਲੈ ਕੇ ਇੱਕ ਬਿਜਲੀ ਸੋਧ ਬਿੱਲ ਲਿਆਂਦਾ ਜਾਊਗਾ। ਜਦੋਂ ਖੇਤੀ ਦੇ ਕਾਲੇ ਕਾਨੂੰਨਾਂ ਵਾਲੇ 3 ਬਿੱਲ ਲਿਆਂਦੇ ਸੀ, ਉਸ ਵਕਤ ਵੀ ਇਸ ਬਿੱਲ ਦਾ ਜਿਹੜਾ ਰੌਲਾ ਸੀਗਾ ਤਾਂ ਕੇਂਦਰ ਨੇ ਕਹਿ ਦਿੱਤਾ ਸੀ ਕਿ ਅਸੀਂ ਇਹ ਬਿੱਲ ਨਹੀਂ ਲੈ ਕੇ ਆਵਾਂਗੇ। ਪਰ ਹੁਣ ਹੌਲੀ ਹੌਲੀ ਉਸੇ ਹੀ ਬਿੱਲ ਵਿੱਚ ਕੁਝ ਨਵੀਆਂ ਤਜਵੀਜ਼ਾਂ ਸ਼ਾਮਲ ਕਰਕੇ ਇਸ ਨੂੰ ਉਹ ਰੂਪ ਦਿੱਤਾ ਜਾ ਰਿਹਾ ਜੋ ਬਿਜਲੀ ਸੋਧ ਬਿੱਲ ਦਾ ਰੂਪ ਹੋਣਾ ਸੀ। ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਪਹਿਲਾਂ ਪੰਜਾਬ ਵਰਗੇ ਸੂਬੇ ਵਿੱਚ ਜਾਂ ਵੱਖਰੇ ਸੂਬਿਆਂ ਦੇ ਵਿੱਚ ਬਿਜਲੀ ਪੈਦਾ ਕਰਨ ਦਾ ਜਿਹੜਾ ਕੰਮ ਸੀ ਉਹ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਸੀ ਕਿ ਪ੍ਰਾਈਵੇਟ ਥਰਮਲ ਜਿਹੜੇ ਲੱਗ ਸਕਦੇ ਸੀ, ਪ੍ਰਾਈਵੇਟ ਬਿਜਲੀ ਜਿਹੜੀ ਪੈਦਾ ਹੁੰਦੀ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਪੰਜਾਬ ਵਿੱਚ ਪ੍ਰਾਈਵੇਟ ਥਰਮਲਾਂ ਦੀ ਹਨੇਰੀ ਆਈ ਸੀ, ਜਿਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੀ ਗੱਲ ਹੀ ਕੀਤੀ ਸੀ ਪਰ ਜਾਂਚ ਨਹੀਂ ਕੀਤੀ ਸੀ। ਇਹ ਗੱਲ ਆਮ ਆਦਮੀ ਪਾਰਟੀ ਨੇ ਵੀ ਕੀਤੀ ਹੈ ਪਰ ਹਲੇ ਦੀ ਕੋਈ ਜਾਂਚ ਨਹੀਂ ਕੀਤੀ। ਦੂਸਰੇ ਪਾਸੇ ਮੈਂ ਇਹ ਵੀ ਕਹਿ ਰਿਹਾ ਕਿ ਇੱਕ ਡਿਸਟ੍ਰੀਬਿਊਸ਼ਨ ਦਾ ਮਾਮਲਾ ਹੁੰਦਾ ਹੈ, ਇਹ ਜਿਹੜਾ ਮੁੱਦਾ ਹੁੰਦਾ ਹੈ ਨਾ ਜੀ ਬਿਜਲੀ ਦਾ, ਇਹ ਕੇਂਦਰ ਦਾ ਤੇ ਰਾਜਾਂ ਦਾ ਸਾਂਝਾ ਹੁੰਦਾ ਹੈ। ਜੇਕਰ ਕੇਂਦਰ ਇਹਦੇ ਵਿੱਚ ਕੋਈ ਤਬਦੀਲੀ ਕਰਨਾ ਚਾਹੁੰਦਾ ਤਾਂ ਉਹਨੂੰ ਰਾਜਾਂ ਦੀ ਸਹਿਮਤੀ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਪਰ ਇੱਥੇ ਗੱਲ ਵੱਖਰੀ ਹੋ ਗਈ ਹੈ ਕਿ ਰਾਜਾਂ ਦੀ ਸਹਿਮਤੀ ਹੈ ਜਿਹੜੀ ਉਹ ਕੇਂਦਰ ਦੀ ਸਰਕਾਰ ਨਹੀਂ ਲੈ ਰਹੀ ਤੇ ਆਪਣੇ ਹਿਸਾਬ ਦੇ ਨਾਲ ਹੀ ਉਹਦੇ ਵਿੱਚ ਕੁਝ ਨਾ ਕੁਝ ਬਦਲਾਅ ਜਿਹੜਾ ਉਹ ਕਰਦੀ ਰਹਿੰਦੀ ਹੈ ਸਮੇਂ ਸਮੇਂ ਦੇ ਉੱਤੇ। ਹੁਣ ਇੱਥੇ ਜਿਹੜਾ ਨਵਾਂ ਬਦਲਾਅ ਕਰ ਦਿੱਤਾ, ਹੁਣ ਪੈਦਾਵਾਰ ਤੇ ਨਹੀਂ ਕੀਤਾ, ਹੁਣ ਬਿਜਲੀ ਦੀ ਡਿਸਟ੍ਰੀਬਿਊਸ਼ਨ ਦੇ ਉੱਤੇ ਕੀਤਾ। ਕੇਂਦਰੀ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰਿਸਿਟੀ ਲਾਇਸੈਂਸ ਰੂਲਸ 2022 ਦੇ ਵਿੱਚ ਇੱਕ ਨਵੇਂ ਬਣਾ ਦਿੱਤੇ ਗਏ ਨੇ ਰੂਲ। ਹੁਣ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤੀ ਹੈ ਬਿਜਲੀ ਦੇ ਵੰਡ ਦਾ ਕੰਮ। ਹੁਣ ਬਿਜਲੀ ਨੂੰ ਵੰਡਣ ਦਾ ਕੰਮ, ਸੂਬਿਆਂ ਨੂੰ ਬਿਜਲੀ ਵੰਡਣ ਦਾ ਕੰਮ ਹੈ ਜਿਹੜਾ ਉਹ ਪ੍ਰਾਈਵੇਟ ਸੈਕਟਰ ਕਰੂਗਾ। ਇਹਦੇ ਨਾਲ ਪੰਜਾਬ ਵਰਗੇ ਸੂਬੇ ਨੂੰ ਜਿੱਥੇ ਬਿਜਲੀ ਦੀ ਖਪਤ ਬਹੁਤ ਹੈ ਉਹਦੇ ਲਈ ਬਹੁਤ ਵੱਡਾ ਜਿਹੜਾ ਖਮਿਆਜ਼ਾ ਭੁਗਤਣਾ ਪਊਗਾ। ਤੇ ਇਹ ਵੀ ਕਿਹਾ ਕਿ ਇਹ ਵੰਡਾਂ ਜਿਹੜੀਆਂ ਛੋਟੀਆਂ ਹੋਣਗੀਆਂ, ਬਿਜਲੀ ਵੰਡ ਦੇ ਲਾਇਸੈਂਸ ਦੇਣ ਦੇ ਲਈ ਘੱਟੋ ਘੱਟ ਖੇਤਰ ਨਿਰਧਾਰਿਤ ਕੀਤਾ ਜਾਊਗਾ ਵੀ ਛੋਟੇ ਤੋਂ ਛੋਟੇ ਖੇਤਰ ਦਿੱਤੇ ਜਾਣ, ਡਿਸਟ੍ਰਿਕਟ ਪੱਧਰ ਤੇ ਦਿੱਤੇ ਜਾਣ ਜਿਸ ਤਰੀਕੇ ਦੇ ਨਾਲ ਉਹਨੂੰ ਠੀਕ ਲੱਗਦਾ। ਪਰ ਮੈਂ ਇੱਥੇ ਗੱਲ ਇਹ ਵੀ ਕਹਿੰਦਾ ਕਿ ਇਹ ਜਿਹੜੇ ਹੁਣ ਲਾਇਸੈਂਸ ਦਿੱਤੇ ਜਾਣਗੇ ਪ੍ਰਾਈਵੇਟ ਸੈਕਟਰ ਦੇ ਜਿਹੜੇ ਵੱਡੇ ਬੰਦੇ ਹੋਣਗੇ ਉਹ ਉਹਨਾਂ ਖੇਤਰਾਂ ਨੂੰ ਹੱਥ ਪਾਉਣਗੇ ਜਿੱਥੇ ਬਿਜਲੀ ਦੀ ਲਾਗਤ ਵੱਧ ਹੋਵੇ ਤੇ ਚੋਰੀ ਘੱਟ ਹੋਵੇ
ਜੀ।
ਤੇ ਜਿਹੜੇ ਅੱਗੇ ਪਿੱਛੇ ਰਹਿ ਜਾਣਗੇ ਪ੍ਰਾਈਵੇਟ ਸੈਕਟਰ ਵਾਲੇ ਉਹਨਾਂ ਨੂੰ ਉਹ ਖੇਤਰ ਦੇ ਦਿੱਤੇ ਜਾਣਗੇ ਜਿੱਥੇ ਲਾਗਤ ਹੈ ਜਿਹੜੀ ਘੱਟ ਹੋਵੇ ਤੇ ਚੋਰੀ ਵੱਧ ਹੋਵੇ। ਹੁਣ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਆਪਣੇ ਆੜੀਆਂ ਦੋਸਤਾਂ ਮਿੱਤਰਾਂ ਪੂੰਜੀਪਤੀਆਂ ਨੂੰ ਖੁਸ਼ ਕਰਦੇ ਨੇ, ਹੁਣ ਤਾਂ ਫਿਰ ਭਾਈ ਖੁਸ਼ ਕਰਨਾ ਬਣਦਾ। 2024 ਵੀ ਨਜ਼ਦੀਕ ਆ ਗਿਆ, ਅਗਲਾ ਦਾ ਇਲੈਕਸ਼ਨ ਵੀ ਉੱਤੇ ਹੈ। ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦਾ ਦਬਾਅ ਵੀ ਘੱਟ ਰਿਹਾ ਹਰ ਦਿਨ, ਉਹਨਾਂ ਵਿੱਚ ਜਿਸ ਤਰੀਕੇ ਦੀ ਫੁੱਟ ਅਸੀਂ ਦੇਖ ਰਹੇ ਹਾਂ, ਜਿਸ ਤਰੀਕੇ ਦੇ ਵੱਖਰੋ ਵੱਖਰੀਆਂ ਦਿਸ਼ਾਵਾਂ ਵਿੱਚ ਮੂੰਹ ਦੇਖ ਰਹੇ ਹਾਂ, ਇਹ ਹੋਣਾ ਹੀ ਸੀ। ਤੇ ਇਹ ਹੋ ਗਿਆ ਹੁਣ ਕੇਂਦਰ ਨੇ ਬਿਜਲੀ ਵੰਡਣ ਦਾ ਕੰਮ ਆ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਹੈ। ਜੀ
ਜਸਵਿੰਦਰ ਜੀ ਸਾਡਾ ਬਹੁਤ ਬਹੁਤ ਧੰਨਵਾਦ। ਟਾਈਮ ਸਮਾਪਤੀ ਵੱਲ ਜਾ ਰਿਹਾ ਹੈਗਾ ਤੇ ਅਗਲੇ ਦਿਨ ਕੱਲ ਨੂੰ ਫਿਰ ਮਿਲਦੇ ਵੱਖ ਵੱਖ ਪ੍ਰੋਗਰਾਮ ਵਿੱਚ ਵਿਰਾਸਤ ਟੀਵੀ ਤੇ ਮਿਲਦੇ ਹਾਂ। ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ।
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਂਝੀ ਜਸਵਿੰਦਰ ਯਾਰ ਸਾਹਿਬ ਤੁਹਾਡੇ ਵਾਸਤੇ ਖਬਰਾਂ ਲੈ ਕੇ ਆਏ। ਜਸਵਿੰਦਰ ਭਾਜੀ ਹੁਣ ਦਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਵਿਰਾਸਤ ਟੀਵੀ ਦੇ, ਟਰੱਕਿੰਗ ਟਰੇ ਟੀਵੀ ਦੇ, ਅਤੇ ਵਿਰਾਸਤ ਟੀਵੀ ਦੇ ਕਾਫੀ ਸਾਰੇ ਪ੍ਰੋਗਰਾਮ ਲੈ ਕੇ ਆਉਂਦੇ ਹਨ, ਅੰਕੜੇ ਬੇਸ ਡਾਟਾ ਬੇਸ ਪ੍ਰੋਗਰਾਮ ਲੈ ਕੇ ਆਈਦੇ ਹਨ। ਉਹਦੇ ਪਿੱਛੇ ਵੀ ਕਿੱਥੋਂ ਗੱਲ ਕਿੱਥੇ ਤੱਕ ਪਹੁੰਚੀ, ਕਿੱਦਾਂ ਹੋਈ ਹੈ, ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਆ ਵਿਰਾਸਤ ਟੀਵੀ ਦੇਖਣ ਵਾਸਤੇ। ਵਿਰਾਸਤ ਟੀਵੀ ਵੱਖਰੇ ਆ ਚੈਨਲ ਸ਼ੁਰੂ ਕੀਤਾ, ਖਬਰਾਂ ਪੰਜਾਬੀ ਵਿੱਚ ਇੰਗਲਿਸ਼ ਵਿੱਚ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਮੌਸਮ ਦਾ ਹਾਲ ਚਾਲ ਤੁਸੀਂ ਦੇਖ ਸਕਦੇ ਹੋ, ਸਪੋਂਸਰ ਵੀਰਾਂ ਦੇ ਸੰਦੇਸ਼ ਵੀ ਹੁੰਦੇ ਹਨ। ਜਾਂਦਾ ਜਾਂਦਾ ਮੈਂ ਗੀਤ ਵੀ ਲਗਾ ਕੇ ਜਾਵਾਂਗਾ, ਜ਼ਰੂਰ ਰਿਕੁਐਸਟ ਆਈ ਹੋਈ ਆ ਤੁਹਾਡਾ ਆਪਣਾ ਹੀ ਚੈਨਲ ਵਿਰਾਸਤ ਟੀਵੀ, ਵਿਰਾਸਤ ਰੇਡੀਓ। ਚਲੋ ਇੰਡੀਆ ਦਾ ਗੱਲ ਕਰੀਏ, ਇੱਥੇ ਕੀ ਹੋ ਰਿਹਾ ਹੈਗਾ, ਜਿਹੜੀ ਸੀਰੀਅਸ ਸਿਚੁਏਸ਼ਨ ਖੜੀ ਹੋਈ ਇੱਥੇ ਹੁਣ ਅੰਟੇਰੀਓ ਦੇ ਵਿੱਚ, ਇੱਕ ਵੱਡੀ ਸਿਚੁਏਸ਼ਨ ਖੜੀ ਹੋਈ ਹੈਗੀ, ਉਹ ਹੈਗੀ ਜੀ ਟਰੱਕ ਪਾਰਕਿੰਗ। ਟਰੱਕ ਕੰਪਨੀਆਂ ਖੁੱਲ੍ਹ ਰਹੀਆਂ ਹਨ, ਚੱਲ ਰਹੀਆਂ ਹਨ ਟਰੱਕ ਪਾਰਕਿੰਗ, ਟਰੱਕ ਸਪੇਸ ਟਰੱਕ ਪਾਰਕਾਂ ਨੂੰ, ਟ੍ਰੇਲਰ ਪਾਰਕਾਂ ਨੂੰ ਬੜਾ ਔਖਾ ਮਿਲ ਰਿਹਾ ਹੈਗਾ। ਸੋ ਜਿਹਨਾਂ ਕੋਲ ਲੈਂਡ ਹੈਗਾ, ਜਿਹਨਾਂ ਕੋਲ ਆਲਰੇਡੀ ਕਮਰਸ਼ਲ ਜ਼ੋਨ ਵਿੱਚ ਹੈਗਾ, ਵੀ ਟਰੱਕ ਪਾਰਕ ਲਾ ਸਕਦੇ, ਉਹ ਤਾਂ $500-600 ਪਰ ਟਰੱਕ ਲੈ ਰਹੇ ਹਨ। ਲੈਣਾ ਵੀ ਚਾਹੀਦਾ, ਅਗਲੇ ਨੇ ਜ਼ਮੀਨ ਲਈ ਆ ਅਤੇ ਪੈਸਾ ਕਮਾਉਣਾ, ਪਰ ਹੁਣ ਆਮ ਜਿਹੜਾ ਬੰਦਾ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ, ਟਰੱਕਿੰਗ ਬਿਜ਼ਨਸ ਸ਼ੁਰੂ ਕਰਦਾ, ਟਰੱਕ ਪਾਰਕਿੰਗ ਬੜੀ ਮੁਸ਼ਕਲ ਵਿੱਚ ਮਿਲ ਰਹੀ ਹੈਗੀ ਆ। ਜੇ ਮਿਲਣੀ ਆ ਕਿੱਧਰੋਂ, ਕੈਲਾਡੋਨ ਵਿੱਚ ਮਿਲ ਜਾਣੀ ਆ ਜਾਂ ਜੋਰਜ ਟਾਊਨ ਏਰੀਆ ਵਿੱਚ ਮਿਲ ਜਾਣੀ ਆ, ਪਰ ਇੱਧਰ ਜਿਹੜੇ ਰੂਲਸ ਰੈਗੂਲੇਸ਼ਨ ਆ ਟਰੱਕ ਪਾਰਕਿੰਗ ਵਾਸਤੇ ਨਹੀਂ ਹੈਗੀ ਆ। ਸੋ ਕੋਸ਼ਿਸ਼ ਲੱਗੇ ਹੋਏ ਆ ਕਰਨ, ਸਰਕਾਰ ਨਾਲ ਗੱਲ ਕਰਨੀ ਹੀ ਪੈਣੀ ਹੈਗੀ ਆ ਵੀ ਜਿਹੜਾ ਫਾਰਮ ਲੈਂਡ ਹੈਗਾ ਥੋੜ੍ਹਾ ਬਹੁਤਾ ਕਨਵਰਟ ਕੀਤਾ ਜਾਵੇ, ਜਿੱਥੇ ਟਰੱਕ ਸੌਖੀ ਤਰੀਕੇ ਨਾਲ ਪਾਰਕ ਕੀਤੇ ਜਾਣ। ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਟਰੱਕ ਵਿਕਦੇ ਹਨ, ਪਰ ਟਰੱਕ ਪਾਰਕ ਕਰਨ ਵਾਸਤੇ ਕੋਈ ਪਾਰਕਿੰਗ ਨਹੀਂ ਮਿਲਦੀ। ਸੋ ਕਿਤੇ ਨਾ ਕਿਤੇ ਪਾਸੇ ਜਗ੍ਹਾ ਬਣਾਉਣੀ ਪੈਣੀ ਆ, ਜਾਂ ਟਰੱਕਾਂ ਕੰਪਨੀ ਟਰੱਕ ਜਿਹੜੀ ਨਵੀਆਂ ਟਰੱਕ ਦੀ ਕੰਪਨੀ ਖੁੱਲ੍ਹ ਰਹੀਆਂ ਹਨ ਉਹਨਾਂ 'ਤੇ ਰੋਕ ਲਾਉਣੀ ਪੈਣੀ ਆ, ਬਟ ਦੇਰ ਇਜ਼ ਨੋ ਸਪੇਸ ਅਵੇਲੇਬਲ। ਇਸ ਸੀਰੀਅਸ ਸਿਚੁਏਸ਼ਨ ਜਿਹੜਾ ਬੰਦਾ ਟਰੱਕਿੰਗ ਕੰਪਨੀ ਚਲਾਉਂਦਾ ਕਹਿੰਦੇ ਵੀ ਟਰੱਕ ਪਾਰਕਿੰਗ ਬੜੀ ਔਖੀ ਹੋਈ ਮਿਲਦੀ, ਦਿਨ ਭਰ ਦਿਨ ਖਰਚੇ ਵੱਧ ਰਹੇ ਹਨ, ਟਰੱਕਾਂ ਦੀ ਪ੍ਰਾਈਸ ਜਿਹੜੀ ਹੈ ਕਿੱਥੇ ਤੱਕ ਪਹੁੰਚ ਗਈ, ਕਿੱਥੇ 1,40,000 ਦਾ ਟਰੱਕ ਹੁੰਦਾ ਸੀ, 1,30,000 ਦਾ, ਅਤੇ ਹੁਣ 2-2 ਲੱਖ ਅਤੇ 2-2 ਲੱਖ ਤੋਂ ਵੱਧ ਟਰੱਕ ਮਿਲ ਰਹੇ ਹਨ, ਵਿਕ ਰਹੇ ਹਨ। ਪਾਰਟਸ ਮਹਿੰਗੇ ਹੋ ਗਏ, ਦੁਨੀਆ ਕਿੱਧਰ ਗਈ, ਵਰਕਰ ਕਿੱਧਰ ਚਲ ਗਏ, ਟਰੱਕਾਂ ਦੀ ਪਾਰਕਿੰਗ ਦੀ ਬੜੀ ਮੁਸ਼ਕਲ ਆਈ ਹੋਈ ਹੈ ਸਾਡੇ ਇੰਟੀਰੀਅਰ ਦੇ ਵਿੱਚ। ਸੋ ਇਲੈਕਸ਼ਨਸ ਆ ਰਹੀਆਂ ਹਨ, ਪੁੱਛ ਲਿਓ ਵੀ ਸਾਡੇ ਵਾਸਤੇ ਕਿਹੜੀ ਜ਼ੋਨਿੰਗ ਕਿੱਥੇ ਕਰਕੇ ਦੇਣਗੇ ਵੀ ਕੰਮ ਸੌਖਾ ਹੋ ਜਾਵੇ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਇਹਨਾਂ ਬਾਅਦ ਵੀ ਸੰਪਰਕ ਕਰਨਾ ਹੋਵੇ 416-452-2 'ਤੇ ਕਰ ਸਕਦੇ ਹੋ। ਰਾਜਾ ਸੈਣੀ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਜੀ, ਹਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਮਿਲਦੇ ਹਾਂ ਕੱਲ੍ਹ ਨੂੰ ਵੱਖ ਵੱਖ ਪ੍ਰੋਗਰਾਮ ਦੇ ਵਿੱਚ ਅਤੇ ਸ਼ਾਮ ਨੂੰ ਵੱਖ ਵੱਖ ਪ੍ਰੋਗਰਾਮ ਦੇ ਵਿੱਚ। ਹੈਵ ਅ ਗੁੱਡ ਡੇ, ਸਟੇ ਸੇਫ, ਸਟੇ ਹੈਲਥੀ, ਗੁੱਡ ਬਾਏ।
ਕਿਹੜਾ ਜਾਣੇ ਕਹਿੰਦੇ ਜੋ ਲੋਕ ਸਿਆਣੇ ਉਹਨਾਂ ਦੀਆਂ ਕਿਹੜਾ ਜਾਣੇ ਭਾਵੇਂ ਵੱਜਦੀ ਦੋ ਹੱਥੜੀ ਤਾੜੀ ਬਈ ਦੋਸ਼ ਦਿੰਦੇ ਮੁੰਡਿਆਂ ਨੂੰ ਯਾਰੀ ਪਿੰਡ ਦੀ ਕੁੜੀ ਦੇ ਨਾਲ ਮਾੜੀ ਬਈ ਦੋਸ਼ ਦਿੰਦੇ।
The views expressed on the preceding program may not necessarily be those of the owner or management of WTOR radio station.
ब्लोर पॉन्ड जो कि ब्रैम्पटन में पानी का सबसे बड़ा तालाब है, इस पॉन्ड की देखभाल और सफाई का काम इस मौसम खजा यानी फॉल से शुरू होने जा रहा है। मेंटेनेंस का ये अहम काम तूफान के पानी के बहाव को कंट्रोल करने और सैलाब को रोकने और कम्युनिटी की हिफाजत के लिए पानी के मेयार को बेहतर बनाने में मदद करेगा। मजीद जानिए www.brampton.ca/bloorpond।
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551. or log on to humawards.ca. अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो। 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S Lawyers नु कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन